सर्वकला समरथ डोलन ते राखो प्रभु नानक दे कर हाथ तन सो बेला घड़ी तन तन मूरत पल सार तन सो दिन स संजोगड़ा जित डिठा गुर दरसार आप मुक्त मोहि तारे जी ऐसे गुरां तो बल बल जाइया आप मुक्त मोहि तारे जी ऐसे गुरां तो बल बल जाइया हाथ फिरत फिरत पावा ਕਰਿਆ ਤਾਉ ਤਰਨਾਏ ਨਾਨਕ ਕੀ ਭਵ ਬੇਨਤੀ ਆਪਣੀ ਭਗਤੀ ਲਾਏ ਕਿਸ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੋਂ ਕਿਉਂ ਮਰੀਜੈ ਰੋਏ ਚਿਤਨਾ ਆਵਹੀ ਸਗਲ ਦੁਆਰ ਕਉ ਛਾੜ ਕੈ ਕਹਿਓ ਤੁਹਾਰੋ ਦੁਆਰ ਬਾਹੇ ਕਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਡੰਡੌਤ ਬੰਧਨ ਅਣਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਬੜਭਾਗੀ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਸਰਵਨ ਰੂਪੀ ਮਹਾਂ ਇਸ਼ਨਾਨ ਕਰ ਰਹੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ, ਸਤਿਗੁਰਾਂ ਦੀ ਬਾਣੀ ਦਾ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸ਼ਰਵਣ ਕਰੀਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਗੁਰੂ ਘਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਰਿਆਸਤਾਂ ਦਿੱਤੀਆਂ ਹਨ। ਇਸ ਘਰ ਦੇ ਵਿੱਚ ਬੜੀ ਗਰੇਸ ਵਰਤਦੀ ਹੈ, ਗਰੇਸ ਇਹਨੂੰ ਬਿਰਲੇ ਬਿਰਲੇ ਜਾਣਦੇ ਆ ਜਿਵੇਂ ਕਿ ਕਿੱਦਾਂ ਦੀ ਗਰੇਸ, ਕਈ ਕੋਟ ਕੇ ਜਗ ਫਲਾਂ ਸੁਣ ਗਾਵਨ ਹਾਰੇ ਰਾਮ। ਗੁਰੂ ਸਾਹਿਬ ਕਹਿੰਦੇ ਗੁਰਬਾਣੀ ਸੁਣਨ ਵਾਲਿਆਂ ਨੂੰ ਤੇ ਗੁਰਬਾਣੀ ਗਾਉਣ ਵਾਲਿਆਂ ਨੂੰ ਕਈ ਕਰੋੜਾਂ ਜੱਗਾਂ ਦਾ ਫਲ। ਗੁਰੂ ਸਾਹਿਬ ਜੀ ਜੋ ਵਚਨ ਕਰ ਦਿੰਦੇ ਹੈ, ਗੁਰੂ ਵਚਨ ਦਾ ਬਲੀ ਹੁੰਦਾ, ਗੁਰੂ ਵਚਨ ਦਾ ਸੂਰਾ ਹੁੰਦਾ। ਗੁਰੂ ਸਾਹਿਬ ਨੇ ਵਚਨ ਕਰ ਦਿੱਤਾ ਕਈ ਕੋਟਕ ਜੱਗ ਫਲਾਂ। ਗੁਰੂ ਆਪਣੇ ਕੀਤੇ ਵਚਨ ਦਾ ਵਚਨ ਵੱਧ ਹੁੰਦਾ। ਕਿੱਡੀ ਵੱਡੀ ਗਰੇਸ ਦੇ ਦਿੱਤੀ ਕਿ ਭਾਈ ਤੂੰ ਬਾਣੀ ਸੁਣ
ਤੇ ਤੈਨੂੰ ਕਈ ਕਰੋੜਾਂ ਜੱਗਾਂ ਦਾ ਫਲ ਅਸੀਂ ਦੇਵਾਂਗੇ। ਕਈ ਕਰੋੜਾਂ ਜੱਗਾਂ ਦਾ, ਇੱਕ ਦਾ ਨਹੀਂ ਕਈ ਕਰੋੜ, ਕਈ ਕੋਟਿਕ ਜੱਗ ਫਲ। ਇਹ ਕਿੱਡੀ ਵੱਡੀ ਰਿਆਇਤ ਹੈ। ਜਿਨ੍ਹਾਂ ਨੂੰ ਗੁਰੂ ਦੇ ਵਚਨਾਂ ਤੇ ਭਰੋਸਾ ਹੁੰਦਾ ਹੈ ਉਹ ਝੋਲੀਆਂ ਭਰ ਕੇ ਲੈ ਜਾਂਦੇ ਹੈ, ਤੇ ਜਿਹੜੇ ਮਨਮੁੱਖ ਹੁੰਦੇ ਹੈ ਉਹ ਰਹਿ ਜਾਂਦੇ ਹੈ ਜੀ ਹਾਂ ਇਹ ਕਿਵੇਂ ਮਿਲਜੂ ਕਰੋੜਾਂ ਜੱਗਾਂ ਦਾ ਫਲ। ਗੁਰੂ ਸਰਬ ਕਲਾ ਸਮਰੱਥ ਹੈ, ਗੁਰੂ ਨੇ ਵਚਨ ਕਰਤਾ, ਅਸੀਂ ਗੁਰੂ ਦਾ ਵਚਨ ਮੰਨ ਕੇ ਬਾਣੀ ਸੁਣੀਏ ਤੇ ਕਈ ਕਰੋੜਾਂ ਜੱਗਾਂ ਦਾ ਫਲ ਗੁਰੂ ਨੂੰ ਦੇਣਾ ਪਊਗਾ। ਕਿਉਂ ਗੁਰੂ ਸਾਹਿਬ ਨੇ ਆਪ ਵਚਨ ਕੀਤਾ, ਗੁਰੂ ਵਚਨ ਵੱਧਦਾ, ਗੁਰੂ ਆਪਣੇ ਕੀਤੇ ਵਚਨ ਦੇ ਵਿੱਚ ਵੀ ਵਧਿਆ ਹੋਇਆ। ਤਾਂ ਕਿ ਜਿਨ੍ਹਾਂ ਨੂੰ ਇਹ ਪ੍ਰਤੀਤ ਹੁੰਦੀ ਹੈ ਵੀ ਜੋ ਗੁਰੂ ਸਾਹਿਬ ਜੀ ਕਹਿੰਦੇ ਹੈ ਬਸ ਉਹ ਤਾਂ ਮਿਲਣਾ ਹੀ ਮਿਲਣਾ, ਗੁਰੂ ਕਦੇ ਬਚਨ ਦਾ ਕੱਚਾ ਹੋ ਸਕਦਾ। ਤਾਂ ਕਿ ਜੇ ਸਾਨੂੰ ਇਹ ਪ੍ਰਤੀਤ ਆ ਜਾਵੇ ਤਾਂ ਗੁਰਬਾਣੀ ਸੁਣਨ ਦਾ ਹੀ ਕਿੱਡਾ ਵੱਡਾ ਫਲ ਸਾਡੀ ਝੋਲੀ ਵਿੱਚ ਪੈ ਜਾਂਦਾ, ਕੇਵਲ ਸੁਣਨ ਨਾਲ ਹੀ ਕਈ ਕੋਟਕ ਜੱਗ ਫਲਾਂ। ਇੱਕ ਜੱਗ ਤੇ ਦੇਖੋ ਕਿੰਨਾ ਜ਼ੋਰ ਲੱਗਦਾ, ਕਿੰਨੀ ਰਾਸਤ ਲੱਗਦੀ ਹੈ, ਕਿੰਨੀ ਮੈਨ ਪਾਵਰ ਯਾਨੀ ਕਿ ਸੇਵਾਦਾਰ ਕਹਿ ਦੋ, ਕਿੰਨੇ ਸੇਵਾਦਾਰ ਚਾਹੀਦੇ ਆ, ਕਿੰਨੀ ਸਮਾਂ ਲੱਗਦਾ, ਕਿੰਨੀ ਖੇਚਲਾ ਹੁੰਦੀ ਹੈ ਇੱਕ ਜੱਗ ਦੇ ਉੱਤੇ। ਪਰ ਗੁਰੂ ਸਾਹਿਬ ਨੇ ਕਿੱਡੀ ਵੱਡੀ ਰਿਆਇਤ ਦਿੱਤੀ, ਕਹਿੰਦੇ ਤੂੰ ਬਾਣੀ ਸੁਣ, ਤੈਨੂੰ ਕਈ ਕਰੋੜਾਂ ਜੱਗਾਂ ਦਾ ਫਲ ਅਸੀਂ ਦੇਵਾਂਗੇ। ਕਈ ਕੋਟਿਕ ਜੱਗ ਫਲਾਂ ਸੁਣ ਗਾਵਨ ਹਾਰੇ ਰਾਮ, ਇਹ ਗੁਰੂ ਨਾਨਕ ਘਰ ਦੀਆਂ ਬਖਸ਼ਿਸ਼ਾਂ। ਫੇਰ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਜਿਹੜਾ ਸੱਚੀ ਬਾਣੀ ਸੁਣੂ ਉਹਦੇ ਸਾਰੇ ਦੁੱਖ ਰੋਗ ਕੱਟੇ ਜਾਂਦੇ ਹੈ। ਤੂੰ ਗੁਰੂ ਦਾ ਵਚਨ ਮੰਨ ਕੇ ਬਾਣੀ ਸੁਣ ਤੇ ਰੋਗ ਗੁਰੂ ਕੱਟੂ। ਜਿਨ੍ਹਾਂ ਨੂੰ ਪ੍ਰਤੀਤ ਹੈ ਫਿਰ ਪਿਆਰਿਓ ਉਹ ਬਖਸ਼ਿਸ਼ਾਂ ਲੈ ਜਾਂਦੇ ਹੈ। ਜਿਹੜਾ ਰੋਗ ਕਿਤੋਂ ਕਿਸੇ ਦਵਾਈ ਨਾਲ ਕਿਸੇ ਵੈਦ ਡਾਕਟਰ ਤੋਂ ਠੀਕ ਨਹੀਂ ਹੋਇਆ, ਗੁਰੂ ਦਾ ਵਚਨ ਮੰਨ ਕੇ ਧਿਆਨ ਨਾਲ ਬਾਣੀ ਸੁਣੇ। ਸੁਣਨ ਦੀ ਗੱਲ ਹੈ ਇੱਥੇ ਵੀ ਤੂੰ ਧਿਆਨ ਗੁਰੂ ਦੀ ਬਾਣੀ ਸੁਣਨ ਵਿੱਚ ਰੱਖ ਤੇ ਰੋਗ ਗੁਰੂ ਕੱਟਣ। ਤਾਂ ਤੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਗੁਰੂ ਨੇ ਕਿੱਡੀ ਵੱਡੀ, ਦੇਖੋ ਇਹ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਬਾਣੀ ਤੂੰ ਬਾਣੀ ਸੁਣ ਤੇਰੇ ਦੁੱਖ ਰੋਗ ਸਾਰੇ ਖਤਮ। ਗੁਰੂ ਬਚਨ ਦਾ ਸੂਰ ਮੈਂ ਯਾਦ ਰੱਖਿਓ, ਬਚਨ ਦਾ ਵਾਲੀ ਸੂਰਵੀਰ ਬਚਨ ਕੇ ਵਾਲੀ। ਤਾਂ ਤੇ ਫਿਰ ਗੁਰੂ ਪਿਆਰਿਓ ਇਹ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਹੈ, ਕਿਰਪਾ ਹੈ ਕਿ ਬਾਣੀ ਸੁਣਨ ਦੇ ਨਾਲ ਕਿੱਡੇ ਵੱਡੇ ਫਲ। ਤੇ ਫਿਰ ਗੁਰੂ ਘਰ ਦੇ ਵਿੱਚ ਆ ਕੇ ਜਦੋਂ ਸੇਵਾ ਕਰਦੇ ਹਾਂ ਤੇ ਗੁਰੂ ਖੁਸ਼ੀਆਂ ਬਖਸ਼ਦਾ। ਇਹ ਮੇਰਾ ਖਿਆਲ ਤੁਸੀਂ ਝਨੀਰ ਦੇ ਪਹਿਲੇ ਦੀਵਾਨ ਦੇ ਵਿੱਚ ਸ਼ਾਇਦ ਰੂਹਾਨੀ ਨੁਸਖੇ ਜਾਂ ਦੂਜੇ ਦੀਵਾਨ ਵਿੱਚ ਤੁਸੀਂ ਸ਼ਰਾਵਣ ਕੀਤੇ। ਹੁਣ ਜਿਹੜਾ ਸੰਗਤ ਵਿੱਚ ਆ ਕੇ ਸੇਵਾ ਕਰਦਾ ਹੈ ਗੁਰੂ ਸਾਹਿਬ ਜੀ ਉਹਨੂੰ ਖੁਸ਼ੀ ਬਖਸ਼ਦੇ ਨੇ ਵੀ ਸਾਡੀ ਉਹਦੇ ਤੇ ਖੁਸ਼ੀ ਹੈ। ਹੁਣ ਜਦੋਂ ਗੁਰੂ ਦੀ ਖੁਸ਼ੀ ਮਿਲ ਗਈ ਤੇ ਸਾਰੇ ਦੁੱਖ ਰੋਗ ਕਲ ਕਲੇਸ਼ ਦਲਿੱਦਰ ਸਾਰੇ ਮਾਨਸਿਕ ਰੋਗ ਖਤਮ। ਇਸ ਕਰਕੇ ਦਾਸ ਨੇ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਜਿਹੜੇ ਕਹਿ ਦਿੰਦੇ ਨਾ ਜੀ ਮੇਰੇ ਹੌਲ ਜੇ ਪੈਂਦੇ ਹੈ ਜਾਂ ਮੈਨੂੰ ਫਿਕਰ ਜਿਹਾ ਲੱਗਿਆ ਰਹਿੰਦਾ, ਨੀਂਦ ਜੀ ਘੱਟ ਆਉਂਦੀ ਹੈ, ਸਿਰ ਜਿਹਾ ਭਾਰਾ ਰਹਿੰਦਾ ਹੈ, ਭੁੱਖ ਘੱਟ ਲੱਗਦੀ ਹੈ, ਨੀਂਦ ਜੀ ਘੱਟ ਆਉਂਦੀ ਹੈ, ਮਰਨ ਜੇ ਨੂੰ ਜੀ ਕਰਦਾ, ਲੈ ਉਹ ਸੰਗਤ ਵਿੱਚ ਸੇਵਾ ਦੇ ਵਿੱਚ ਲੱਗ ਜਾਵੇ, ਚਾਅ ਨਾਲ ਸੇਵਾ ਕਰੇ, ਉਹਨੂੰ ਗੁਰੂ ਦੀ ਖੁਸ਼ੀ ਮਿਲ ਜਾਣੀ ਹੈ। ਜਦੋਂ ਗੁਰੂ ਦੀ ਖੁਸ਼ੀ ਮਿਲ ਗਈ ਸਾਰੀ ਚਿੰਤਾ ਫਿਕਰ ਖਤਮ, ਇਲਾਜ। ਤਾਂ ਤੇ ਉਹ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਪ ਵਚਨ ਕੀਤਾ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਜੋ ਗੁਰੂ ਦੀ ਬਾਣੀ ਵਿੱਚ ਅਸੀਂ ਪੜ੍ਹ ਲਿਆ, ਬਾਣੀ ਪੜ੍ਹੋ ਤੇ ਬਾਣੀ ਨੂੰ ਸੁਣੋ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ, ਫਿਰ ਸਮਝੋ, ਫਿਰ ਉਹਨੂੰ ਵਰਤੋ। ਹੁਣ ਆਪਾਂ ਇਹ ਗੁਰੂ ਦੀ ਬਾਣੀ ਨੂੰ ਵਰਤਣਾ, ਜਿਵੇਂ ਕਿਸੇ ਵੈਦ ਦਾ ਡਾਕਟਰ ਦਾ ਆਪਾਂ ਜੇ ਨੁਸਖਾ ਵਰਤਾਂਗੇ ਨਾ ਫੇਰ ਹੀ ਆਰਾਮ ਆਉਂਦਾ ਹੈ। ਤਾਂ ਤੇ ਬਾਣੀ ਪੜ੍ਹਨੀ ਵੀ ਹੈ, ਸੁਰਤ ਨਾਲ ਸੁਣਨੀ ਵੀ ਹੈ, ਵਿਚਾਰ ਨਾਲ ਸਮਝਣੀ ਵੀ ਹੈ, ਫਿਰ ਬਾਣੀ ਨੂੰ ਵਰਤਣਾ, ਫੇਰ ਉਹਦਾ ਉਹ ਫਲ ਮਿਲਦਾ ਜੋ ਗੁਰੂ ਸਾਹਿਬ ਜੀ ਕਹਿੰਦੇ ਹੈ। ਜਿਵੇਂ ਵੈਦ ਦਾ ਜੇ ਨੁਸਖਾ ਵਰਤੂਗਾ ਫੇਰ ਤੰਦਰੁਸਤੀ ਮਿਲੂਗੀ ਨਾ। ਤਾਂ ਤੇ ਹੁਣ ਗੁਰੂ ਸਾਹਿਬ ਨੇ ਦੇਖੋ ਕਿੱਡੀ ਵੱਡੀ ਰਿਆਤ ਦਿੱਤੀ, ਕਿੱਡੀ ਵੱਡੀ ਬਖਸ਼ਿਸ਼ ਕੀਤੀ। ਕਹਿੰਦੇ ਪਹਿਲਾਂ ਤੂੰ ਇਹ ਭਾਵਨਾ ਬਣਾ ਵੀ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਵੀ ਜੋ ਗੁਰੂ ਦੇ ਦਰ ਤੇ ਆ ਸੰਗਤ ਆਈ ਹੈ ਨਾ ਇਹਨਾਂ ਦੇ ਵਿੱਚ ਸਤਿਗੁਰੂ ਵਰਤ ਰਿਹਾ। ਗੁਰੂ ਸਾਹਿਬ ਕਹਿੰਦੇ ਬਸ ਗੁਰੂ ਦੇ ਦਰ ਤੇ ਆਉਣ ਵਾਲੀ ਸੰਗਤ ਦੀ ਸੇਵਾ ਹੀ ਸਾਡੀ ਸੇਵਾ, ਪਹਿਲਾਂ ਤੇ ਭਾਵਨਾ ਬਣਾ। ਜਿਹੜਾ ਵੀ ਫਿਰ ਦਰ ਤੇ ਆਈ ਸੰਗਤ ਦੀ ਸੇਵਾ ਨੂੰ ਲੋਚਦਾ, ਜੋ ਸਿੱਖਾਂ ਨੂੰ ਲੋਚਦਾ, ਜਿੰਨੀ ਸੰਗਤ ਆ ਗੁਰੂ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਗੁਰੂ ਨਾਨਕ ਦੀ ਸਿੱਖਿਆ ਲੈਣ ਆਈ ਹੈ ਨਾ, ਕਹਿੰਦੇ ਜਿਹੜਾ ਇਹਨਾਂ ਦੀ ਸੇਵਾ ਨੂੰ ਲੋਚਦਾ, ਲੋਚ ਮਤਲਬ ਅੰਦਰ ਉਹਦੇ ਤਾਂ ਹੈ, ਅੰਦਰ ਪਿਆਰ ਹੈ, ਲੋਚਦਾ ਸੇਵਾ ਨੂੰ, ਕਹਿੰਦੇ ਜਿਹਨੇ ਵੀ ਫਿਰ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ ਚਾਅ ਨਾਲ ਕੀਤੀ, ਉਹਨੂੰ ਕੀ ਮਿਲ ਗਿਆ? ਸੋ ਗੁਰ ਖੁਸ਼ੀ ਆਵੇ, ਉਹਨੂੰ ਗੁਰੂ ਦੀ ਖੁਸ਼ੀ ਮਿਲ ਗਈ, ਉਹਤੇ ਗੁਰੂ ਖੁਸ਼ ਹੋ ਗਿਆ, ਉਹਦੇ ਤੇ ਗੁਰੂ ਦੀ ਖੁਸ਼ੀ ਆ ਗਈ। ਜਦੋਂ ਗੁਰੂ ਦੀ ਖੁਸ਼ੀ ਮਿਲ ਗਈ ਤੇ ਫਿਰ ਸਾਰੇ ਦੁੱਖ ਰੋਗ ਕਲ ਕਲੇਸ਼ ਖਤਮ। ਤਾਂ ਤੇ ਕਿੱਡੀ ਵੱਡੀ ਬਖਸ਼ਿਸ਼ ਕਰ ਦਿੱਤੀ ਸੰਗਤ ਘਰ ਦੇ ਵਿੱਚ ਸੇਵਾ ਕਰਨ ਵਾਲਿਆਂ ਨੂੰ ਗੁਰੂ ਖੁਸ਼ੀਆਂ ਬਖਸ਼ਦੇ। ਜਿਵੇਂ ਦੋ ਆਪਾਂ ਹੁਣ ਸਮਾਗਮ ਰਚੇ ਹੈ, ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਖੁਸ਼ੀ ਮਿਲ ਜਾਣੀ ਹੈ, ਪਰ ਸੇਵਾ ਚਾਅ ਨਾਲ, ਪਿਆਰ ਨਾਲ, ਮਰਯਾਦਾ ਨਾਲ, ਸਫਾਈ ਨਾਲ, ਸਮੁੱਚੀ ਸੰਗਤ ਦੀ ਸੇਵਾ, ਜੋ ਸਮੁੱਚੀ ਜਿੰਨੀ ਸੰਗਤ ਆਈ ਹੈ ਸਾਰੀ ਸੰਗਤ ਨੂੰ ਪ੍ਰਸ਼ਾਦਾ ਪ੍ਰੇਮ ਨਾਲ ਛਕਾਉਣਾ ਹੈ, ਚਾਹ ਪਾਣੀ ਪ੍ਰੇਮ ਨਾਲ ਛਕਾਉਣਾ ਹੈ, ਸਾਰੀ ਸੰਗਤ ਦੇ ਜੁੱਤੇ ਪ੍ਰੇਮ ਨਾਲ ਸੰਭਾਲਣੇ ਹੈ, ਪਾਣੀ ਪ੍ਰੇਮ ਨਾਲ ਪਿਲਾਉਣਾ ਹੈ, ਪ੍ਰੇਮ ਨਾਲ ਬਿਠਾਉਣਾ ਹੈ, ਯਾਨੀ ਕਿ ਜਿੰਨੀ ਸੰਗਤ ਆਈ ਹੈ ਸਾਰਿਆਂ ਨੂੰ ਸਮਦ੍ਰਿਸ਼ਟੀ ਦੇ ਨਾਲ, ਕੇਵਲ ਥੱਲੇ ਕੱਪੜੇ ਨਹੀਂ ਦੇਖਣੇ, ਕਿਉਂਕਿ ਮਾਫ ਕਰਨਾ 99% ਦੁਨੀਆ ਕੱਪੜਿਆਂ ਨੂੰ ਦੇਖਦੀ ਹੈ, ਥੱਲੇ ਕੱਪੜੇ ਜੋ ਵੀ ਇੱਥੇ ਆ ਗਿਆ ਹੁਣ ਪ੍ਰੇਮ ਕਰਨਾ ਹੈ ਤੇ ਪ੍ਰੇਮ ਦੇ ਨਾਲ ਸੇਵਾ ਕਰਨੀ ਹੈ। ਜੇ ਜੁੱਤਿਆਂ ਵਾਲਿਆਂ ਨੇ ਜੁੱਤੇ ਸੰਭਾਲਣੇ ਹੈ ਤਾਂ ਬੜੇ ਪ੍ਰੇਮ ਦੇ ਨਾਲ, ਵੀ ਗੁਰੂ ਨਾਨਕ ਦੇ ਜੁੱਤੇ ਹੈ ਇਹਦੀ ਭਾਵਨਾ ਹੋਵੇ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਲੋ ਜੁੱਤਿਆਂ ਵਾਲਿਆਂ ਨੂੰ ਖੁਸ਼ੀ ਮਿਲ ਗਈ ਜਿਹਨਾਂ ਨੇ ਚਾਅ ਦੇ ਨਾਲ ਸੰਗਤਾਂ ਦੇ ਜੁੱਤੇ ਸੰਭਾਲਣ ਦੀ ਸੇਵਾ ਕੀਤੀ। ਜੋ ਵੀ ਸੇਵਾ ਚ ਡਿਊਟੀ, ਤਾਂ ਪਾਣੀ ਪਿਲਾਉਣਾ ਜਿਹਦੀ ਡਿਊਟੀ ਹੈ ਪ੍ਰੇਮ ਨਾਲ, ਪ੍ਰਸ਼ਾਦਾ ਵਰਤਾਉਣ ਵਾਲਿਆਂ ਨੇ ਵਾਹਿਗੁਰੂ ਜੀ ਦਾਲਾ, ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਜਾਲ, ਵਾਹਿਗੁਰੂ ਜੀ ਚਾਹ ਦੁੱਧ, ਜੋ ਵਰਤ ਪ੍ਰੇਮ ਨਾਲ, ਜਦੋਂ ਬਣਾਉਣਾ ਹੈ ਉਦੋਂ ਵੀ ਪ੍ਰੇਮ ਨਾਲ, ਮਾਈਆਂ ਲੋਹਾਂ ਤੇ ਸੇਵਾ ਕਰਦੀਆਂ, ਇੰਨਾ ਚਾਹ ਹੋਵੇ ਪ੍ਰਸ਼ਾਦੇ ਬਣਾਉਣ ਵੇਲੇ ਵੀ, ਪ੍ਰਸ਼ਾਦੇ ਗੁਰੂ ਨਾਨਕ ਨੇ ਛਕਣੇ, ਇਦੋਂ ਘੱਟ ਚਾਹ ਨਹੀਂ ਹੋਣਾ ਚਾਹੀਦਾ, ਕਿਉਂ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ। ਫਿਰ ਬਕਾਇਦਾ ਪ੍ਰੇਮ ਦੇ ਨਾਲ ਚਿੱਟੇ ਪ੍ਰਸ਼ਾਦੇ ਪੜੇਥਣ ਨਹੀਂ ਜ਼ਿਆਦਾ ਲੱਗਣ ਦੇਣਾ, ਕੋਈ ਪ੍ਰਸ਼ਾਦਾ ਕੱਚਾ ਨਹੀਂ ਰਹਿਣ ਦੇਣਾ, ਨਾ ਕੋਈ ਮੱਚਣ ਦੇਣਾ, ਕਿਉਂ ਗੁਰੂ ਨਾਨਕ ਦਾ ਲੰਗਰ ਹੈ। ਫਿਰ ਜਿਨ੍ਹਾਂ ਨੇ ਚਾਹ ਨਾਲ ਸੇਵਾ ਵੱਧਾ ਝੱਟੀ ਨਹੀਂ, ਵੀ ਚੱਲ ਗੁਰੂ ਦਾ ਲੰਗਰ ਦਵਾ ਦਾ ਸਿੱਟ ਦਿਓ, ਲਾ ਲਾ ਕੇ ਕੋਈ ਪੜੇਥਣ ਦਾ ਜ਼ਿਆਦਾ ਲਾ, ਤਾਂ ਕੋਈ ਕੱਚਾ ਜਾਂ ਕੋਈ ਮੱਛਾਂ ਹੀ ਨਹੀਂ, ਫਿਰ ਤਾਂ ਪਤਾ ਲੱਗ ਜਾਂਦਾ ਨਹੀਂ ਨਾ ਚਾਹ ਪਿਆਰ ਹੈ ਨਹੀਂ। ਚਾਹ ਤੇ ਪਿਆਰ ਵਾਲੇ ਨੂੰ ਫਲ ਹੈ ਨਾਲ, ਲੋਚਾ ਹੋਵੇ ਅੰਦਰ, ਤਾਂਘ ਹੋਵੇ, ਪਿਆਰ ਹੋਵੇ, ਵੀ ਇਹ ਪ੍ਰਸ਼ਾਦੇ ਤਾਂ ਮੇਰੇ ਸਤਿਗੁਰ ਨਾਨਕ ਦੀਆਂ ਸੰਗਤਾਂ ਨੇ ਛਕਣੀਆਂ ਜਿਨ੍ਹਾਂ ਵਿੱਚ ਸਤਿਗੁਰੂ ਹੀ ਵਰਤ ਰਿਹਾ, ਤਾਂ ਤੇ ਫਿਰ ਉਹਨਾਂ ਨੂੰ ਖੁਸ਼ੀ ਮਿਲ ਗਈ। ਖੁਸ਼ੀ ਮਿਲ ਗਈ, ਦਾਲਾ ਬਣਾਉਣ ਵਾਲਾ ਪਿਆਰ ਨਾਲ ਦਾਲਾ ਬਣਾਵੇ, ਭਾਂਡੇ ਸਾਫ਼ ਕਰਨ ਵਾਲੇ ਪ੍ਰੇਮ ਨਾਲ ਭਾਂਡੇ ਸਾਫ਼ ਕਰਨ, ਤਾਂ ਤੇ ਜੋ ਵੀ ਜਾਣੀ ਕਿ ਸੇਵਾ, ਜਿਹੜਾ ਵੀ ਗੁਰੂ ਦੇ ਦਰ ਤੇ ਸੰਗਤ ਦੀ ਸੇਵਾ ਚਾਅ ਨਾਲ ਕਰਦਾ ਉਹਨੂੰ ਖੁਸ਼ੀ ਮਿਲ ਜਾਂਦੀ ਹੈ। ਕਿੱਡੀ ਵੱਡੀ ਬਖਸ਼ਿਸ਼ ਕਰ ਦਿੱਤੀ, ਦੋ ਦਿਨ ਜਿਨ੍ਹਾਂ ਨੇ ਸੇਵਾ ਕੀਤੀ ਬਸ ਉਹਨਾਂ ਨੇ ਤਪੱਸਿਆ ਕਰ ਲਈ ਤੇ ਉਹਨਾਂ ਨੂੰ ਗੁਰੂ ਦੀ ਖੁਸ਼ੀ ਮਿਲ ਗਈ। ਹੁਣ ਕਿੱਡੀ ਵੱਡੀ ਰਿਆਇਤ ਹੈ ਦੇਖੋ, ਨਹੀਂ ਗੁਰੂ ਦੀ ਖੁਸ਼ੀ ਕਿੱਥੇ ਲੈਣੀ, ਸੌਖੀ ਪਈ ਹੈ ਗੁਰੂ ਦੀ, ਪਰ ਗੁਰੂ ਸਾਹਿਬ ਨੇ ਕਿੱਡੀ ਕੋਈ ਰਿਆਇਤ ਦੇ ਦਿੱਤੀ, ਕਹਿੰਦੇ ਭਾਈ ਤੂੰ ਸੰਗਤ ਵਿੱਚ ਚਾਅ ਨਾਲ ਸੇਵਾ ਕਰ ਲਾ, ਬਸ ਸਾਡੀ ਤੇਰੇ ਤੇ ਖੁਸ਼ੀ ਹੈ। ਬਾਣੀ ਚ ਕਹਿ ਤਾ, ਮੈਂ ਕੋਈ ਕੋਲੋਂ ਮਾਤਰ ਕਰਦਾ ਨਹੀਂ ਕਹਿ ਰਿਹਾ, ਜੋ ਕੁਝ ਬਾਣੀ ਵਿੱਚ ਦਰਜ ਹੈ ਉਹ ਦੁਬਾਰੇ ਲੈਣਾ ਸੁਣ ਲਓ, ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਜੋ ਸਿੱਖਾਂ ਨੂੰ ਲੋਚਿਆ ਸੋ ਗੁਰ ਖੁਸ਼ੀ ਆਵੇ। ਦੇਖੋ ਤਾਂ ਤੇ ਕਿੱਡੀ ਵੱਡੀ ਬਖਸ਼ਿਸ਼ ਹੈ, ਹੁਣ ਕਿੰਨਾ ਕਿੰਨਾ ਕੁਛ ਬੰਦੇ ਨੂੰ ਕਰਨਾ ਪੈਂਦਾ ਗੁਰੂ ਦੀ ਖੁਸ਼ੀ ਲੈਣ ਵਾਸਤੇ, ਪਰ ਇੱਥੇ ਦੇਖੋ ਗੁਰੂ ਸਾਹਿਬ ਜੀ ਕਿੰਨੀ ਬਖਸ਼ਿਸ਼ ਕਰ ਰਹੇ ਹੈ, ਕਿੰਨੀ ਜਲਦੀ ਖੁਸ਼ੀ ਬਖਸ਼ ਰਹੇ ਹੈ, ਵੀ ਸੰਗਤ ਵਿੱਚ ਚਾਹ ਨਾਲ ਸੇਵਾ ਕਰ ਲਈ, ਕਹਿੰਦੇ ਲੈ ਜਾ ਖੁਸ਼ੀ ਨਾਲ ਦੇ ਨਾਲ ਖੁਸ਼ੀ। ਤਾਂ ਤੇ ਇਹ ਕਹਿਣ ਦਾ ਭਾਵ ਗੁਰੂ ਨਾਨਕ ਦੇ ਘਰ ਦੀਆਂ ਰਿਆਤਾਂ, ਇਹ ਐਡੀਆਂ ਵੱਡੀਆਂ ਵੱਡੀਆਂ ਇੱਥੇ ਬਖਸ਼ਿਸ਼ਾਂ, ਜਿਨ੍ਹਾਂ ਨੂੰ ਇਹ ਭਾਵਨਾ ਪ੍ਰਤੀਤ ਹੈ ਉਹ ਪਿਆਰੇ ਵਿੱਚ ਝੋਲੀਆਂ ਭਰ ਕੇ ਲੈ ਜਾਂਦੇ ਆ। ਤਾਂ ਤੇ ਇੱਥੇ ਬਹੁਤ ਰਿਆਇਤ ਬਖਸ਼ਦੀ ਵਰਤਦੀ ਹੈ, ਇੱਥੇ ਬਹੁਤ ਗਰੇਸ ਵਰਤਦੀ ਹੈ, ਯਾਨੀ ਕਿ ਬਹੁਤ ਘੱਟ ਕੁਝ ਕਰਨਾ ਪੈਂਦਾ ਤੇ ਬਹੁਤ ਕੁਝ ਮਿਲਦਾ, ਬਹੁਤ ਕੁਝ ਮਿਲਦਾ। ਤਾਂ ਤੇ ਹੁਣ ਦੇਖੋ ਗੁਰੂ ਦੀ ਖੁਸ਼ੀ ਮਿਲ ਗਈ, ਫਿਰ ਦੇਖੋ ਜਿਨ੍ਹਾਂ ਨੇ ਬਾਣੀ ਸੁਣੀ ਕਈ ਕਰੋੜਾਂ ਜੱਗਾਂ ਦਾ ਫਲ ਮਿਲ ਗਿਆ, ਫਿਰ ਦੇਖੋ ਜਿਹੜੇ ਬਾਣੀ ਸੁਣਦੇ ਆ ਦੁੱਖਾਂ ਰੋਗਾਂ ਦਾ ਖਾਤਮਾ ਹੋ ਗਿਆ। ਫਿਰ ਆਜੋ ਆਪਾਂ ਰਿਆਤਾਂ ਦੀ ਗੱਲ, ਜਿਨ੍ਹਾਂ ਨੇ ਹੁਣ ਗੁਰੂ ਕੇ ਲੰਗਰਾਂ ਦੇ ਵਿੱਚ ਰਸਦਾਂ ਦੇ ਹਿੱਸੇ ਪਾਏ, ਆ ਦੋ ਦਿਨ ਦੇਖੋ ਸੰਗਤ ਨੂੰ ਚਾਹ ਪਾਣੀ ਪਿਲਾਇਆ, ਦਾਲੇ ਪ੍ਰਸ਼ਾਦਾ ਛਕਾਇਆ, ਗੁਰੂ ਕੇ ਲੰਗਰ ਚੱਲੇ, ਕਿਸੇ ਨੇ ਉਹਦੇ ਵਿੱਚ ਆਟਾ ਪਾਇਆ, ਕਿਸੇ ਨੇ ਦਾਲ ਦਾ ਹਿੱਸਾ ਪਾਇਆ, ਕਿਸੇ ਨੇ ਮਿੱਠਾ ਭੇਜਿਆ, ਕਿਸੇ ਨੇ ਦੁੱਧ ਭੇਜਿਆ, ਕਿਸੇ ਨੇ ਕੁਝ ਵੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੋਈ ਕੁਝ ਪਾ ਗਿਆ, ਫਿਰ ਉਹ ਦੇਖੋ ਰਿਆਤਾਂ ਕਿੱਡੀਆਂ ਕਿੱਡੀਆਂ ਵੱਡੀਆਂ। ਬਖਸ਼ਿਸ਼ਾਂ ਛੱਡੀਆਂ ਦੇਖੋ। ਹੁਣ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਆਹ ਗੁਰੂ ਨਾਨਕ ਦੇ ਲੰਗਰ ਵਿਚ ਆ ਕੇ ਹਿੱਸਾ ਪਾਉਂਦੇ ਨੇ, ਸੁਣੋ ਉਹਨਾਂ ਨੂੰ ਕੀ ਮਿਲਦਾ। ਇਹ ਵੀ ਭਾਈ ਗੁਰਦਾਸ ਜੀ ਬਕਾਇਦਾ 12 ਵਿਚ ਲਿਖ ਰਹੇ ਆ। ਬਾਹਰੋਂ ਗੱਲ ਮੈਂ ਕੋਈ ਨੀ ਕਰ ਰਿਹਾ। ਕਿਤੇ ਕਹੋ ਵੀ ਚੱਲ ਭਾਈ ਸਾਹਿਬ ਦਾ ਮਨ ਪ੍ਰਚਾਵੇ ਦੀਆਂ ਗੱਲਾਂ ਕਰਦੇ ਆ, ਬੜਿਆਉਂਦੇ ਜੇ ਆ ਨਾ, ਇੱਥੇ ਅਸੀਂ ਕੋਈ ਗੱਲ ਨਹੀਂ। ਇੱਥੇ ਜੋ ਗੱਲ ਕੀਤੀ ਜਾਂਦੀ ਹੈ ਯਥਾਰਥ ਕੀਤੀ ਜਾਂਦੀ ਹੈ। ਹਾਂ, ਫਲ ਭਾਈ ਭਾਵਨਾ ਵਾਲਿਆਂ ਨੂੰ ਮਿਲਦਾ। ਜਿਹੜਾ ਭਾਵਨਾ ਵਾਲਾ ਹੈ, ਸ਼ਰਧਾ ਵਾਲਾ ਹੈ, ਉਹ ਗੱਲ ਸੁਣ ਕੇ ਮੰਨ ਲੈਂਦਾ, ਬਖਸ਼ਿਸ਼ਾਂ ਲੈ ਜਾਂਦਾ। ਜਿਹੜੇ ਮਨਮੁੱਖ ਹੁੰਦੇ ਆ, ਬਸ ਉਹ ਆਹੋ ਜੀ ਆਏ ਕਿਵੇਂ ਹੋਜੂ, ਆਹੋ ਜੀ ਉਹ ਰਹਿ ਜਾਂਦੇ। ਤਾਂ ਤੇ ਹੁਣ ਭਾਈ ਗੁਰਦਾਸ ਜੀ ਦੇਖੋ ਗੱਲ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਨੇ ਗੁਰੂ ਕਹਿੰਦੇ ਨਾਨਕ ਦੇ ਲੰਗਰ ਦੇ ਵਿਚ ਆ ਕੇ ਹੁਣ ਆਹ ਸੇਵਾ ਕੀਤੀ, ਕਹਿੰਦੇ ਧਰਤੀ ਬੀਓ ਬਜਾਏ ਸਹਿਸ ਫਲਾਇਆ। ਕਹਿੰਦੇ ਧਰਤੀ ਦੇ ਵਿਚ ਬੀ ਪਾ ਦੇਈਏ ਤਾਂ ਉਹ ਹਜ਼ਾਰਾਂ ਗੁਣਾ ਹੋ ਜਾਂਦਾ। ਧਰਤੀ ਵਿਚ ਹਜ਼ਾਰਾਂ ਗੁਣਾ ਹੋ ਜਾਂਦਾ, ਭਾਵ ਕਿ ਉਹ ਨਾਪ ਤੋਲ ਵਿਚ ਆ ਜਾਂਦਾ। ਉਹਦੀ ਗਿਣਤੀ ਮਿਣਤੀ ਹੋ ਸਕਦੀ ਹੈ, ਜਾਣੀ ਕਿ ਨਾਪ ਤੋਲ ਉਹਦਾ ਹੋ ਸਕਦਾ ਵੀ ਬੀ ਕਿੰਨਾ ਪਾਇਆ ਸੀ ਤੇ ਹੋਇਆ ਕਿੰਨਾ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ, ਕਹਿੰਦੇ ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ। ਕਹਿੰਦੇ ਪਰ ਜਿਹੜਾ ਗੁਰੂ ਦੇ ਦਰ ਦੇ ਉੱਤੇ ਲੰਗਰ ਦੇ ਵਿਚ ਤੁਸੀਂ ਹਿੱਸਾ ਪਾ ਦਿੱਤਾ, ਜੋ ਵੀ ਜੋ ਹਿੱਸਾ ਪਾ ਦਿੱਤਾ, ਉਹ ਤਿਆਰ ਹੋ ਕੇ ਸੰਗਤ ਦੇ ਮੁੱਖ ਵਿਚ ਪੈ ਗਿਆ। ਸੰਗਤ ਦੇ ਮੁੱਖ ਵਿਚ ਕਹਿੰਦੇ ਉਹ ਕਿੰਨਾ ਫਲੂਆ। ਭਾਈ ਗੁਰਦਾਸ ਜੀ ਕਹਿੰਦੇ ਭਾਈ ਸਾਡੀ ਕਲਮ ਲਿਖ ਨਹੀਂ ਸਕਦੀ। ਗੱਜ ਕੇ ਕਹਿੰਦੇ ਕਲਮ ਨਹੀਂ ਲਿਖ ਸਕਦੇ। ਦੱਸੋ ਕਿੱਡੀ ਵੱਡੀ ਗੱਲ ਕਰਤੀ। ਹੁਣ ਜੇ ਇਹਨਾਂ ਨੂੰ ਅਸੀਂ ਨਾ ਸਮਝੀਏ, ਇਹਨਾਂ ਗੱਲਾਂ ਨੂੰ ਭਾਵਨਾ ਬਣਾਈਏ, ਅਸੀਂ ਕਈ ਵਾਰੀ ਪੜ੍ਹ ਕੇ ਗਾਹਾਂ ਲੰਘ ਜਾਂਦੇ ਹਾਂ। ਹੁਣ ਸੋਚੋ ਵੀ ਇਹ ਕਿੱਡੀ ਵੱਡੀ ਗੱਲ ਕਹਿੰਦੀ। ਦੇਖੋ ਭਾਈ ਗੁਰਦਾਸ ਜੀ ਨੇ ਕਹਿੰਦੇ ਧਰਤੀ ਵਿਚ ਬੀ ਪਾਇਆ ਹਜ਼ਾਰ ਗੁਣਾ ਹੋ ਸਕਦਾ, ਪਰ ਜਿਹੜਾ ਤੁਹਾਡਾ ਗੁਰੂ ਦੇ ਲੰਗਰ ਵਿਚ ਪੈ ਕੇ ਸੰਗਤਾਂ ਦੇ ਮੁੱਖ ਵਿਚ ਪੈ ਗਿਆ ਤਿਆਰ ਹੋ ਕੇ, ਉਹਦੀ ਗੱਲ ਮੈਂ ਕਰ ਰਿਹਾ, ਤਿਆਰ ਹੋ ਕੇ ਪੈ ਗਿਆ। ਤਾਂ ਤੇ ਕਹਿੰਦੇ ਗੁਰਸਿੱਖ ਮੁੱਖ ਪਵਾਏ ਨਾ ਲੇਖ, ਅਸੀਂ ਤਾਂ ਕਹਿੰਦੇ ਲਿਖ ਹੀ ਨਹੀਂ ਸਕਦੇ। ਜਾਣੀ ਕਿ ਜੇ ਬਾਬਾ ਏਕੇ ਨਾਲ ਜੀਰੋਆਂ ਲਾਉਣ ਲੱਗ ਜਾਈਏ ਵੀ ਫਰਜ ਕਰੋ ਇੱਕ ਦਾਣਾ ਉਹ ਕਿੰਨਾ ਹੋਜੂ, ਏਕੇ ਨਾਲ ਜੀਰੋ 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 ਅਖੀਰ ਤੇ ਇਨਫਿਨਿਟੀ ਲਿਖਤੀ, ਬੇਅੰਤ ਤਾਂ ਹੀ ਲਿਖਦੀ। ਕਹਿੰਦੇ ਨਾ ਵੀ ਲਿਖਿਆ ਨਹੀਂ ਜਾਂਦਾ, ਹੱਥ ਖੜਾ ਕਰ ਗਏ। ਖਿਆਲ ਕਰਿਓ ਇਹ ਗੱਲਾਂ ਨੂੰ ਨਾ, ਇੱਕ ਇੱਕ ਗੱਲ ਨੂੰ ਨਾ ਸੂਖਮ ਵਿਅਕਤੀ ਨਾਲ ਸਮਝਿਆ ਕਰੋ। ਇਹ ਜਿਹੜਾ ਇਹ ਮਾਰਗ ਹੁੰਦਾ ਨਾ, ਇਹ ਗੁਰੂ ਵਾਲਾ ਮਾਰਗ, ਧਰਮ ਦਾ ਮਾਰਗ, ਇਹਦੇ ਵਿੱਚ ਸੂਖਸ਼ਮਤਾ ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਇੱਕ ਵਚਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਸਮਝਣਾ ਪੈਂਦਾ, ਸੁਰਤ ਦੀ ਬਰੀਕੀ ਨਾਲ ਗੱਲ ਨੂੰ ਸਮਝਣਾ ਪੈਂਦਾ। ਹੁਣ ਭਾਈ ਗੁਰਦਾਸ ਜੀ ਕਹਿੰਦੇ ਨਾ ਵੀ ਲਿਖਿਆ ਨਹੀਂ ਜਾ ਸਕਦਾ, ਹੱਥ ਖੜੇ ਕਰਕੇ ਲਿਖਣ ਤੋਂ। ਕਹਿੰਦੇ ਵੀ ਕਿੰਨਾ ਫਲ ਮਿਲੂ ਇਹਨੂੰ? ਕਹਿੰਦੇ ਨਾ ਵੀ ਸਾਡੀ ਕਲਮ ਦਾ ਜਵਾਬ ਹੈ। ਤੇ ਹੁਣ ਕਿਤੇ ਐਵੇਂ ਗੱਲਾਂ ਨੇ? ਅਗਲੀਆਂ ਪੰਗਤੀਆਂ ਹੋਰ ਕਮਾਲ ਦੀਆਂ ਲਿਖੀਆਂ, ਦੋ ਪੰਗਤੀਆਂ ਯਾਦ ਰੱਖਿਓ। ਪਹਿਲੀਆਂ ਧਰਤੀ ਬੀਓ ਬਜਾਏ ਸਹਿਸ ਫਲਾਇਆ, ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ। ਫੇਰ ਭਾਈ ਸਾਹਿਬ ਕਹਿੰਦੇ ਧਰਤੀ ਦੇ ਫਲਾਏ ਜੋਈ ਫਲ ਪਾਇਆ। ਕਹਿੰਦੇ ਧਰਤੀ ਵਿੱਚ ਤੁਸੀਂ ਜੋ ਬੀਜ ਬੀਜਦੇ ਹੋ ਤਾਂ ਉਹੀ ਫਲ ਪਾਉਣੇ ਹੋ ਨਾ। ਕਣਕ ਬੀਜੀ ਹੈ, ਕਣਕ ਦਾ ਫਲ ਲੱਗਿਆ, ਠੀਕ ਅੰਬ ਬੀਜ ਦਿਓਗੇ ਉਹਨੂੰ ਅੰਬ ਲੱਗਿਆ ਹੋਣਗੇ, ਜੋ ਜਿੱਦਾਂ ਦਾ ਕਿੱਕਰ ਬੀਜ ਦਿਓਗੇ ਉਹਨੂੰ ਉਦਾਂ ਦਾ ਫਲ ਲੱਗਣਾ, ਜੋ ਤੁਸੀਂ ਬੀਜ ਬੀਜ ਦੇਵੋਗੇ ਕਹਿਣ ਦਾ ਭਾਵ ਉਹੀ ਫਲ ਲੱਗੂ ਨਾ। ਪਰ ਭਾਈ ਗੁਰਦਾਸ ਜੀ ਕਹਿੰਦੇ ਆ ਗੁਰੂ ਨਾਨਕ ਦੇ ਘਰ ਵਿੱਚ ਕੈਸਾ ਬੂਟਾ ਲੱਗਦਾ, ਖਿਆਲ ਕਰਿਓ। ਕਹਿੰਦੇ ਗੁਰਸਿੱਖ ਮੁੱਖ ਸਮਾਏ ਸਭ ਫਲ ਲਾਇਆ। ਜਿਹੜਾ ਵੀ ਕਹਿੰਦੇ ਤੁਹਾਡਾ ਕਿਨਕਾ ਗੁਰੂ ਦੇ ਲੰਗਰ ਵਿੱਚ ਪੈ ਕੇ ਤਿਆਰ ਹੋ ਕੇ ਸੰਗਤਾਂ ਦੇ ਮੁੱਖ ਵਿੱਚ ਪੈ ਗਿਆ, ਕਹਿੰਦੇ ਐਸਾ ਬੂਟਾ ਬਣੂਗਾ ਜਿਹਨੂੰ ਸਾਰੇ ਫਲ ਲੱਗਦੇ ਹੈ। ਗੱਜ ਕੇ ਆਖੋ, ਕੋਈ ਇਹੋ ਜਿਹਾ ਬੂਟਾ ਕੋਈ ਯੂਨੀਵਰਸਿਟੀ ਤਿਆਰ ਕਰ ਸਕਦੀ ਹੈ ਜੀ ਵੀ ਜਿਹਨੂੰ ਸਾਰੇ ਫਲ ਲੱਗਦੇ ਹੋਣ? ਇੱਕ ਬੂਟੇ ਨੂੰ ਇੱਕ ਦੋ ਦਸ ਵੀ ਫਲ ਨਹੀਂ, ਸਾਰੇ ਫਲ, ਜਿਤਨੇ ਮਨ ਮਨ ਜਿਤਨੇ ਫਲ ਮਨ ਵਾਂ, ਜਿਹੜਾ ਵੀ ਫਲ ਕਹਿੰਦਾ ਉਸ ਬੂਟੇ ਨੂੰ ਲੱਗਦਾ, ਸਾਰੇ ਫਲ ਉਸ ਬੂਟੇ ਨੂੰ ਲੱਗਦੇ ਨੇ। ਕਿਹੜਾ ਕਿੱਥੋਂ ਬਣਦਾ ਉਹ ਬੂਟਾ? ਜਿਹੜਾ ਤੁਹਾਡਾ ਕਿਨਕਾ ਗੁਰੂ ਦੇ ਲੰਗਰ ਚ ਤਿਆਰ ਹੋ ਕੇ ਸੰਗਤ ਦੇ ਮੁੱਖ ਵਿੱਚ ਪੈ ਗਿਆ, ਉੱਥੋਂ ਇਹੋ ਜਿਹਾ ਬੂਟਾ ਬਣੂਗਾ ਜਿਹਤੋਂ ਸਾਨੂੰ ਸਾਰੇ ਫਲ ਮਿਲਣਗੇ। ਲੈ ਹੁਣ ਕਿਤੇ ਛੋਟੀ ਗੱਲ ਹੈ ਭਲਾ? ਮੈਂ ਜਦੋਂ ਇੱਦਾਂ ਸ਼ਬਦ ਪੜ੍ਹਦਾ ਹੁੰਦਾ ਲਫ਼ਜ਼, ਕਈ ਵਾਰੀ ਮੈਂ ਸਾਰਾ ਸਾਰਾ ਦਿਨ ਇਹ ਦੋ ਦੋ ਸੰਗਤੀਆਂ ਪੜ੍ਹੀ ਜਾਂਦਾ। ਗੱਲ ਅੰਦਰ ਫੇਰ ਵਸਦੀ ਹੈ, ਗੱਲ ਕਿਸੇ ਤੇ ਅਮਲ ਕਰ ਲਵੇ, ਕਿਸੇ ਗੱਲ ਦੇ ਉੱਤੇ ਕਿਸੇ ਗੱਲ ਦੀ ਡੂੰਘਾਈ ਵਿੱਚ ਚਲਿਆ ਜਾਵੇ, ਸੁਰਤ ਡੂੰਘੀ ਚਲੀ ਜਾਵੇ ਕਿਸੇ ਬਚਨ ਦੇ ਵਿੱਚ ਨਾ, ਬਹੁਤ ਕੁਝ ਪ੍ਰਾਪਤ ਹੋ ਜਾਂਦਾ। ਕੋਈ ਗੱਲ ਸੁਣ ਕੇ ਨਾ ਇੱਕ ਇੱਕ ਬਚਨ ਹੀ ਲੇਖੇ ਦੇ ਵਿੱਚ ਪੈ ਜਾਂਦਾ, ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਝੱਕਣਾ ਝਾ। ਹੁਣ ਭਾਈ ਗੁਰਦਾਸ ਜੀ ਕਹਿੰਦੇ ਧਰਤੀ ਦੇ ਫਲਾਏ ਜੋਈ ਫਲ ਪਾਇਆ, ਗੁਰਸਿੱਖ ਮੁੱਖ ਸਮਾਏ ਸਭ ਫਲ ਲਾਇਆ। ਕਹਿੰਦੇ ਭਾਈ ਉਹਨੂੰ ਸਾਰੇ ਫਲ, ਜਾਣੀ ਕਿ ਉਹ ਨੀ ਇੱਥੇ ਸਿਧਾਂਤ ਵੀ ਜਿਹਨੇ ਆਟਾ ਪਾਇਆ ਉਹਨੂੰ ਆਟੇ ਵੱਟੇ ਆਟਾ ਆਟਾ ਮਿਲੂਗਾ, ਦੁੱਧ ਵੱਟੇ ਦੁੱਧ ਮਿਲੂਗਾ, ਨਾ ਨਾ ਇਹ ਨੀ। ਕਹਿੰਦੇ ਜੋ ਵੀ ਤੁਸੀਂ ਸ਼ਰਧਾ ਭਾਵਨਾ ਨਾਲ ਪਾਤਾ ਉਸੇ ਨੂੰ ਸਾਰੇ ਫਲ, ਜੋ ਵੀ ਤੁਸੀਂ ਸ਼ਰਧਾ ਭਾਵਨਾ ਉਸੇ ਨੂੰ ਸਾਰੇ ਫਲ ਲੱਗਦੇ ਆ, ਸਾਰੇ ਫਲ। ਤਾਂ ਤੇ ਗੁਰਸਿੱਖ ਮੁੱਖ ਪਾਏ ਸਮਾਏ ਸਭ ਫਲ ਲਾਇਆ, ਤੇ ਫਿਰ ਬੀਜੇ ਵਾਜ ਨਾ ਖਾਏ ਨਾ ਧਰਤ ਜਮਾਇਆ। ਤੇ ਫਿਰ ਜੇ ਹੁਣ ਨਾ ਬੀਜਿਆ ਭਾਈ ਜਿੱਥੇ ਐਡੀਆਂ ਵੱਡੀਆਂ ਗਰੇਸਾਂ, ਤੇ ਫਿਰ ਤਾਂ ਕਹਿੰਦੇ ਕੀ ਮਿਲੂਗਾ। ਗੁਰਸਿੱਖ ਚਿੱਤ ਵਸਾਈ ਪਿੱਛੇ ਪਜਾਇਆ, ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਸਿੱਖ ਨੇ ਨਾ ਉਹ ਇਹ ਵਚਨਾਂ ਨੂੰ ਚਿੱਤ ਵਿੱਚ ਵਸਾ ਲੈਣਗੇ, ਜਿਹੜੇ ਗੁਰਸਿੱਖ ਨੇ। ਤੇ ਜਿਹੜੇ ਮਨਮੁੱਖ ਹੈ ਉਹ ਕੁਤਰਕਾਂ ਕਰਨਗੇ, ਕਹਿੰਦੇ ਆਹੋ ਜੀ ਆਟਾ ਇਕੱਠਾ ਕਰਨ ਦੇ ਮਾਰੇ ਕਰਦੇ ਆ ਗੱਜ ਕੇ ਆਖੋ। ਕਹਿੰਦੇ ਮਨਮੁੱਖ ਖੁੰਡਾਂ ਤੇ ਗੱਲਾਂ ਕਰਨਗੇ, ਆਹੋ ਅਸੀਂ ਤਾਂ ਗੱਲਾਂ ਕਰਨੀਆਂ ਹੀ ਹੁੰਦੀਆਂ ਨਾ, ਦਾਲ ਦੂਲ ਇਕੱਠੀ ਕਰਨੀ, ਆਟਾ ਉੱਟਾ ਫੇਰ ਹੀ ਇਕੱਠਾ ਹੋਊਗਾ, ਐਵੇਂ ਕਿਵੇਂ ਇਕੱਠਾ ਹੋਊਗਾ। ਕਹਿੰਦੇ ਜਿਹੜੇ ਮਨਮੁੱਖ ਹੈ ਨਾ ਉਹ ਬੜੀਆਂ ਗੱਲਾਂ ਕਰਦੇ ਆ, ਮਨਮੁੱਖ ਜਿੱਥੇ ਗੁਰੂ ਦੇ ਦਰ ਤੇ ਬਖਸ਼ਿਸ਼ ਹੈ ਨਾ ਉੱਥੇ ਕੁਤਰਕਾਂ ਕਰਦੇ, ਜਿੱਥੇ ਲੁੱਟੇ ਜਾਂਦੇ ਆ ਮਨਮੁੱਖ ਉੱਥੇ ਜਮਾਂ ਨੀ ਕੁਤਰਕਾਂ ਕਰਦੇ। 40,000 ਖਾੜੇ ਦਾ ਦੇ ਦੇਣਗੇ, ਕਦੇ ਨੀ ਮਨਮੁੱਖਾਂ ਨੇ ਕਿਹਾ ਹਾਏ ਹਾਏ 2 ਘੰਟਿਆਂ ਦੇ ਕੰਜਰਖਾਨੇ ਦਾ 40,000 ਦੋ ਮਾਰੋ ਡਾਂਗਾ ਇਹਨਾਂ ਦੇ ਕਿੰਨਾ ਲੁੱਟਦੇ ਆ ਇਹ, ਉਹ 2 ਘੰਟਿਆਂ ਦਾ 40,000 ਲੈ ਦਿੰਦੇ ਆ, ਮਾਰੋ ਤੇਰੇ ਲਾਹ ਹੋ ਇਹਨਾਂ ਨੂੰ ਸਟੇਜ ਤੋਂ, ਉਹ ਪੀ ਕੇ ਘੁੱਟ ਸ਼ਰਾਬ ਦੀ 500-500 ਵਾਰਦਾ ਉਹ ਕੰਜਰਾਂ ਉੱਤੋਂ ਦੀ। ਉਹ ਜੇ ਗੁਰੂ ਦੇ ਦਰ ਤੇ ਜਾਣਾ 10 ਡੱਬੇ ਫਰੋਲਦਾ, ਕੀ ਗੱਲ ਡੱਬੇ ਜੇ ਫਰੋਲੀ ਜਾਂਦਾ, ਮੈਂ ਤਾਂ ਕੋਈ ਟੂਟਿਆ ਜਿਹਾ ਰੁਪਿਆ ਭਾਲਦਾ ਗੁਰਦੁਆਰੇ ਜਾਣ ਦੀ ਸਲਾਹ, ਗੁਰਦੁਆਰੇ ਜਾਣ ਦੀ ਸਲਾਹ ਟੂਟਿਆ ਜਿਹਾ ਰੁਪਿਆ ਲੱਭਦਾ, ਖਿਆਲ ਕਰਿਓ। ਤਾਂ ਤੇ ਮਨਮੁੱਖ ਠੇਕੇ ਨੂੰ ਜਾਂਦਾ 500 ਦਾ ਨੋਟ ਪਾ ਕੇ, 500 ਦਾ ਨੋਟ ਪਾ ਕੇ ਠੇਕੇ ਨੂੰ ਜਾਂਦਾ, ਕਦੇ ਨੀ ਕਿਹਾ ਠੇਕੇ ਤੇ ਲੁੱਟੇ ਜਾਂਦੇ ਆ, ਕਦੇ ਕਿਸੇ ਨੇ ਕਿਹਾ ਵੀ ਠੇਕੇ ਤੇ ਲੁੱਟੇ ਜਾਂਦੇ ਆ। ਉਹ ਲੋਹੜ ਆ ਗਿਆ ਉਹ 5 ਰੁਪਈਆਂ ਦਾ ਲਕੋਲ, 100 ਰੁਪਈਏ ਦਾ, 95 ਰੁਪਈਏ ਐਕਸਾਈਜ਼ ਡਿਊਟੀ ਹੈ, 5 ਰੁਪਈਆਂ ਦਾ ਲਕੋਲ ਆ, ਇਹਨੂੰ ਤਾਂ ਪਤਾ ਸਾਰਿਆਂ ਨੂੰ 5 ਰੁਪਈਆਂ ਦੇ ਅਲਕੋਹਲ ਤੇ 95 ਰੁਪਈਏ ਟੈਕਸ ਆ, ਤੇ ਉਹ ਵੀ ਪੀਣੀ ਸਿਹਤ ਲਈ ਹਾਨੀਕਾਰਕ। ਉਹ ਤੇਰੇ ਨਾਲ ਪਾਗਲ ਕੌਣ ਹੋਵੇ, 5 ਰੁਪਈਆਂ ਦਾ ਅਲਕੋਹਲ ਤੇ 100 ਰੁਪਈਏ ਦਾ, ਤੇ ਪੀ ਕੇ ਨਾਲ ਇਤਨੀ ਮੱਤ ਮਾਰੀ ਜਾਂਦੀ ਹੈ, ਜਿੱਤ ਪੀਤੇ ਮੱਤ ਦੂਰ ਹੋਏ ਬਰਲ ਪਵੇ ਵਿੱਚ ਆਏ, ਉਹ ਜਿਹੜੀ ਸ਼ਰਾਬ ਪੀ ਕੇ ਤੇਰੀ ਮੱਤ ਮਾਰੇਗੀ, ਦਿਮਾਗ ਦੇ ਸੈੱਲ ਖਤਮ ਹੋ ਗਏ ਅਲਕੋਹਲ ਦੇ ਨਾਲ, ਸੋਚਣ ਸ਼ਕਤੀ ਖਤਮ ਹੋ ਗਈ, ਤੇਰੀ ਮੱਤ ਤੇਰੀ ਮਾਰੇਗੀ, ਤੇਰੇ ਵਿੱਚ ਹੁਣ ਬਰਲਪਣਾ ਆ ਵੜਿਆ, ਊਤ ਪਟਾਂਗ ਬੋਲਦਾ, ਸੋਚਣ ਸ਼ਕਤੀ ਖਤਮ ਹੋ ਗਈ ਵੀ ਜੋ ਕਰ ਰਿਹਾ ਹਾਂ ਕੀ ਰਿਜ਼ਲਟ ਨਿਕਲੂ, ਜਿਹੜਾ ਮਰਜ਼ੀ ਗਲਤ ਕੰਮ ਕਰਨ ਵਾਸਤੇ ਤਿਆਰ ਹੋ ਜਾਂਦਾ, ਮਗਰੋਂ ਜੇਲ੍ਹਾਂ ਦੇ ਵਿੱਚ ਰਿਜ਼ਲਟ ਭੁਗਤਦਾ। ਪੁੱਛ ਕੇ ਦੇਖ ਲਓ ਕਿਸੇ ਨੂੰ, ਜੇਲ੍ਹ ਵਿੱਚ ਜਿਹੜਾ ਬੰਦਾ ਨਾ ਉਹਨੂੰ ਮਿਲ ਕੇ ਪੁੱਛ ਕੇ ਦੇਖਿਓ ਵੀ ਜੇਲ੍ਹ ਜਿੰਨੇ ਜੇਲ੍ਹ ਚ ਬੰਦਾ ਹੈ, ਇੰਟਰਵਿਊ ਲੈ ਕੇ ਦੇਖਿਓ, 100 ਦੇ ਵਿੱਚੋਂ 80 ਦਾ ਇਹੀ ਜਵਾਬ ਹੋਊ ਜੀ ਪੀਤੀ ਹੋਈ ਸੀ ਪਤਾ ਨੀ ਲੱਗਿਆ, ਪੀਤੀ ਹੋਈ ਸੀ ਪਤਾ ਨੀ ਲੱਗਿਆ। ਖਿਆਲ ਕਰਿਓ, ਸੋਚਣ ਸ਼ਕਤੀ ਖਤਮ, ਸੋਚੇ ਨੀ ਰਿਜ਼ਲਟ ਕੀ ਨਿਕਲੂ। ਤਾਂ ਤੇ ਹਰ ਮਾੜਾ ਕੰਮ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ ਸ਼ਰਾਬ ਪੀ ਕੇ, ਤਾਂ ਤਾਂ ਗੁਰੂ ਸਾਹਿਬ ਜੀ ਨੇ ਲਾਹਣਤਾਂ ਪਾਈਆਂ, ਜਿਹਦੇ ਪੀਤਿਆਂ ਦੂਰ ਮਤ ਹੋਵੇ ਲਾਹਣਤ ਸ਼ਰਾਬ ਪੀਣ ਨੂੰ, ਪੀਤੇ ਤੋਂ ਦੂਰ ਮਤ ਹੋਵੇ ਲਾਹਣਤ ਸ਼ਰਾਬ ਪੀਣ ਨੂੰ,
ਸਤ ਦੂਰ ਹੋਈ ਬਰਲ ਪਵੈ ਗਿਆਨ ਮੋਹ ਸਕੀ ਥਾਈ ਜਿਤ ਪੀਰ ਤੈ ਖਸਮ ਬਿਰਸ ਝੂਠਾ ਮਦ ਮੂਲਣ ਪੀਚਈ ਜੇ ਕਾ ਪਾਰ ਵਸਾਏ ਰੇ ਨਰ ਮਦ ਚਾਕ ਹੋਏ ਤੁਮ ਬਾਬਰ ਦੋ ਲਭ ਜਨਮ ਅਪਾਰਥ
ਤਾਂ ਤੇ ਲੁੱਟੇ ਜਾ ਰਹੇ ਨੇ ਪਰ ਉਹਨਾਂ ਦੀ ਸੁਰਤ ਨਹੀਂ ਜਾਗਦੀ ਕਦੇ ਵੀ ਠੇਕਿਆਂ ਤੇ ਲੁੱਟੇ ਜਾ ਰਹੇ ਹੈ ਕਦੇ ਨਹੀਂ ਸੁਰਤ ਜਾਗੀ ਵੀ ਉਹ ਹੋ ਠੇਕੇ ਦੇ ਉੱਤੇ ਰੁਪਈਏ ਕਦੇ ਨਹੀਂ ਸੁਰਤ ਜਾਗੀ ਕੰਜਰਖਾਨਿਆਂ ਤੇ ਖਾੜਿਆਂ ਤੇ ਰੁਪਈਏ ਕਦੇ ਨੀ ਫਿਰ ਜੇ ਕੋਈ ਰਿਸ਼ਤੇਦਾਰ ਆ ਗਿਆ ਲਾਕੇ ਪੰਜ ਸੱਤ ਸੌ ਠੇਕੇ ਤੇ ਅਗਲੇ ਦਿਨ ਖੁੰਡ ਤੇ ਨਾ ਚੌੜਾ ਉਹ ਗੱਲਾਂ ਕਰਦਾ ਮਹਾਰਾਜ ਦੀ ਸਹੁੰ ਰਾਤ ਨਾ ਅਸੀਂ ਪੰਜ ਸੌ ਦੀ ਪੀਤੀ ਜਿਹੜੇ ਫਿੱਟੇ ਮੂੰਹ ਤੇਰੇ ਇਹੋ ਜਿਹੇ ਵਡਿਆਈਆਂ ਕਰਦਾ ਅਗਲੇ ਚੌੜਾ ਉਹ ਗੱਲਾਂ ਕਰ ਮਹਾਰਾਜ ਦੀ ਸਹੁੰ ਰਾਤ ਨਾ ਬਾਰਾਂ ਵਜੇ ਤਾਈਂ ਪੀ ਗਏ ਜੀਵਨ ਹੁੰਦਾ ਨਾਨਕ ਇਹੋ ਜਿਹੇ ਜੀਵਨ ਨੂੰ ਤਾਂ ਤੇ ਰਹੋ ਵਿਚਾਰ ਤਾਂ ਤੇ ਕਹਿਣ ਦਾ ਭਾਵ ਲੁੱਟਿਆ ਜਾਂਦਾ ਬੰਦਾ ਠੇਕਿਆਂ ਦੇ ਉੱਤੇ ਲੁੱਟਿਆ ਜਾਂਦਾ ਬੰਦਾ ਸੱਟਿਆਂ ਦੇ ਵਿੱਚ ਸੱਟਾ ਕਿਸੇ ਜਿੱਤਿਆ ਨਹੀਂ ਕਰਦਾ ਜਿਉਂ ਉਹ ਲੁੱਟਿਆ ਜਾਂਦਾ ਹੈ ਬੰਦਾ ਵਿਸ਼ੇ ਵਿਕਾਰਾਂ ਦੇ ਵਿੱਚ ਤਾਂ ਤੇ ਗੁਰੂ ਦੇ ਦਰ ਤੇ ਤਾਂ ਬਖਸ਼ਿਸ਼ਾਂ ਹੁੰਦੀਆਂ ਇੱਥੇ ਕਿਸੇ ਤੋਂ ਕੁਛ ਨਹੀਂ ਲਿਆ ਜਾਂਦਾ ਨਾ ਇੱਥੇ ਤਾਂ ਰਿਆਤਾਂ ਨੇ ਰਿਆਤਾਂ ਵੀ ਉਹ ਗੱਲ ਦੇ ਉੱਤੇ ਕੋਈ ਕਿਸੇ ਨੇ ਭਾਵਨਾ ਕਰ ਲਈ ਕਿਉਂ ਉਹ ਤਾਂ ਇੱਕ ਗੁਰੂ ਵੱਲੋਂ ਪਰਚਾ ਹੈ ਵੀ ਜਿਹਨੇ ਭਾਵਨਾ ਕਰ ਲਈ ਵਚਨ ਮੰਨ ਲਿਆ ਤੇ ਲੈ ਜਾ ਝੋਲੀਆਂ ਭਰ ਕੇ ਸੱਚੀ ਸਰਕਾਰ ਦੇ ਦਰ ਤੋਂ ਤਾਂ ਤੇ ਕਹਿਣ ਦਾ ਭਾਵ ਕਿ ਗੁਰਸਿੱਖ ਜਿਹੜੇ ਗੰਦ ਬਚਨ ਮੰਨ ਕੇ ਨਾ ਚਿੱਤ ਵਿੱਚ ਵਸਾ ਲੈਂਦੇ ਨੇ ਕਿਉਂ ਇੱਥੇ ਯਥਾਰਥ ਵਚਨ ਇੱਥੇ ਕੋਈ ਐਵੇਂ ਬਚਨ ਤਾਂ ਹੈ ਨਹੀਂ ਗੁਰ ਤੇ ਉਹ ਆਪਣੀਆਂ ਇੱਛਾ ਪੂਰੀਆਂ ਕਰ ਲੈਂਦੇ ਨੇ ਗੁਰੂ ਦੇ ਦਰ ਦੇ ਉੱਤੇ ਬਖਸ਼ਿਸ਼ਾਂ ਹੋ ਜਾਂਦੀਆਂ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ ਤਾਂ ਸਰਬ ਸੁੱਖ ਪਾਵਹੀ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਾਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਬੜ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵਜੋ ਕਰਨਾ ਇਹ ਗੁਰੂ ਦਾ ਪਰਮੇਸ਼ਰ ਦਾ ਨਾਮ ਇੱਛਾ ਪੂਰਕ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਇੱਛਾ ਪੂਰਕ ਸਰਵ ਸੁੱਖ ਦਾਤਾ ਹਰ ਸਾਰੇ ਸੁੱਖਾਂ ਦਾ ਦਾਤਾ ਤਾਂ ਤੇ ਜਾਂ ਤੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੜੇ ਤਾਂ ਸਰਵ ਸੁੱਖ ਇੱਕ ਸੁੱਖ ਨਹੀਂ ਸਾਰੇ ਸੁੱਖ ਸਾਰੇ ਸੁੱਖ ਪ੍ਰਾਪਤ ਹੁੰਦੇ ਹੈ ਜਿੱਥੋਂ ਕਿੱਡੀਆਂ ਕਿੱਡੀਆਂ ਰਿਆਇਤਾਂ ਪ੍ਰਾਪਤ ਹੁੰਦੀਆਂ ਤਾਂ ਤੇ ਪਿਆਰੇ ਇਹ ਹੈ ਗੁਰੂ ਨਾਨਕ ਦੇ ਦਰ ਦੇ ਉੱਤੇ ਭਾਈ ਗੁਰੂ ਕੇ ਲੰਗਰਾਂ ਵਿੱਚ ਰਸਦਾ ਪਾਉਣ ਵਾਲਿਆਂ ਨੂੰ ਵੱਡੇ ਵੱਡੇ ਗੱਫੇ ਗੱਫੇ ਹੀ ਕਹਾਂਗੇ ਇਹਨੂੰ ਵੀ ਜਿਹੜਾ ਤੁਹਾਡਾ ਪੈ ਗਿਆ ਉਹ ਕਿੰਨਾ ਫਲ ਉਹ ਕਹਿੰਦੇ ਲਿਖ ਨਹੀਂ ਸਕਦੇ ਉਹਨੂੰ ਫਲ ਕਿੱਦਾਂ ਦੇ ਲੱਗਣਗੇ ਕਹਿੰਦੇ ਸਾਰੇ ਕੋਈ ਇਹੋ ਜਿਹਾ ਬੂਟਾ ਨਹੀਂ ਇਹ ਬੂਟਾ ਗੁਰੂ ਨਾਨਕ ਦੇ ਘਰ ਵਿੱਚ ਲੱਗਦਾ ਤਾਂ ਤੇ ਕਹਿਣ ਦਾ ਭਾਵ ਇੱਕ ਗੱਲ ਮੈਂ ਵਚਨ ਕਹਿ ਜਾਵਾਂ ਝਨੀਰ ਵੀ ਵਚਨ ਕਰਤਾ ਸੀ ਕਿ ਜਿੱਥੋਂ ਤੱਕ ਹੋ ਸਕਦਾ ਜਿਹੜੀਆਂ ਗੁਰੂ ਕੇ ਲੰਗਰ ਵਿੱਚ ਰਸਦਾਂ ਆ ਗਈਆਂ ਉਹ ਤਿਆਰ ਹੋ ਕੇ ਸੰਗਤਾਂ ਨੂੰ ਛਕਾ ਦਿੱਤੀਆਂ ਜਾਣ ਫਿਰ ਵੀ ਕੁਝ ਰਸਦ ਵਰਤ ਜਾਵੇ ਕਿਉਂ ਸੰਗਤ ਜ਼ਿਆਦਾ ਹੋ ਗਈ ਤਾਂ ਉਸ ਤੋਂ ਬਾਅਦ ਉਹ ਰਸਦ ਹੈ ਜਿਹੜੀ ਉਹ ਜਾਣੀ ਕਿ ਜੋ ਵੀ ਜਾਣੀ ਕਿ ਲੋੜਵੰਦ ਹੈ ਜੋ ਕਿ ਅਤੀ ਗਰੀਬ ਹੈ ਉਹਨਾਂ ਨੂੰ ਵੰਡ ਦਿੱਤੀਆਂ ਜਾਣ ਜੋ ਕਿ ਸ਼ੱਕ ਲੈਣ ਉਹ ਵੀ ਮੁੱਖ ਦੇ ਵਿੱਚ ਪੈ ਗਿਆ ਜਾਂ ਜਿੱਥੇ ਕਿਤੇ ਚੌਵੀ ਘੰਟੇ ਗੁਰੂ ਕਾ ਲੰਗਰ ਚੱਲਦਾ ਉਸ ਉੱਥੇ ਉਹ ਰਸਦਾਂ ਪਹੁੰਚਾ ਦਿੱਤੀਆਂ ਜਾਣ ਤਾਂ ਕਿ ਉਹ ਤਿਆਰ ਹੋ ਕੇ ਸੰਗਤਾਂ ਦੇ ਮੁੱਖ ਵਿੱਚ ਪੈ ਜਾਣ ਗੁਰੂ ਕੇ ਲੰਗਰ ਵਿੱਚ ਆਈ ਰਸਦ ਕਦੇ ਵੇਚਣੀ ਨਹੀਂ ਚਾਹੀਦੀ ਗੱਜ ਕੇ ਆਖੋ ਦੂਜੀ ਗੱਲ ਸੁਣ ਲਓ ਹੁਣ ਤਾਂ ਲੱਗ ਗਿਆ ਨਾ ਪਤਾ ਵੀ ਇਕੱਠਾ ਕਰਨ ਵਾਸਤੇ ਨਹੀਂ ਕਹਿੰਦੇ ਆਟਾ ਮੂੰਗੀਆਂ ਦਾਲਾਂ ਨਹੀਂ ਉਹ ਛਕਾਉਣ ਵਾਸਤੇ ਹੈ ਤੇ ਫਲ ਵੀ ਇੱਥੇ ਜਿਹੜਾ ਤਿਆਰ ਹੋ ਕੇ ਸੰਗਤਾਂ ਦੇ ਮੁੱਖ ਚ ਪੈ ਗਿਆ ਉਹਦਾ ਮੈਂ ਘੁੰਡੀ ਖੋਲਦੇ ਉਹਦਾ ਫਲ ਹੈ ਜੋ ਸੰਗਤਾਂ ਦੇ ਮੁਕਤਾਂ ਤੇ ਪ੍ਰਬੰਧਕਾਂ ਦੀ ਪੂਰੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਵੀ ਸ਼ਰਧਾ ਭਾਵਨਾ ਨਾਲ ਗੁਰੂ ਕੇ ਲੰਗਰ ਚ ਆ ਗਿਆ ਨਾ ਪਹਿਲੀ ਗੱਲ ਤਾਂ ਉਹਨੂੰ ਸੰਭਾਲਣਾ ਹੁੰਦਾ ਬਹੁਤ ਭਾਵਨਾ ਨਾਲ ਗੁਰੂ ਕੇ ਲੰਗਰ ਦੀ ਰਸਦ ਦਾ ਨਾ ਕਿਣਤਾ ਵੀ ਬਰਬਾਦ ਨਾ ਹੋਣ ਦਿੱਤਾ ਜਾਵੇ ਬੜੇ ਭਾਵਨਾ ਨਾਲ ਦੁੱਧ ਨੂੰ ਸੰਭਾਲੋ, ਬੜੇ ਭਾਵਨਾ ਰਸਤਾ ਜੋ ਵੀ ਢੰਗ ਤਰੀਕੇ ਨਾਲ ਵਰਤਣਾ ਵਿੱਚ, ਤੇ ਫਿਰ ਇਹ ਪੂਰਾ ਜਾਣੀ ਕਿ ਜ਼ਿੰਮੇਵਾਰੀ ਹੋਵੇ ਕਿ ਜੋ ਗੁਰੂ ਕੇ ਲੰਗਰ ਵਿੱਚ ਆ ਗਿਆ ਉਹ ਤਿਆਰ ਹੋ ਕੇ ਸੰਗਤ ਨੂੰ ਛਕਾ ਦਿੱਤਾ ਜਾਵੇ, ਸੰਗਤ ਦੇ ਮੁੱਖ ਵਿੱਚ ਪੈ ਜਾਵੇ ਤਾਂ ਕਿ ਉਹ ਬੀਜਿਆ ਜਾਵੇ ਤਾਂ ਕਿ ਇਹ ਹੈ ਪਿਆਰੋ ਗੁਰੂ ਨਾਨਕ ਦੇ ਘਰ ਦਾ ਜਾਣੀ ਕਿ ਗੁਰੂ ਕੇ ਲੰਗਰ ਦਾ ਸਿਧਾਂਤ, ਰਸਦਾਂ ਦਾ ਫਲ ਤੇ ਸੇਵਾ ਕਰਨ ਦਾ ਫਲ ਗੁਰੂ ਦੀ ਖੁਸ਼ੀ, ਫਿਰ ਬਾਣੀ ਸੁਣਨ ਦਾ ਫਲ ਕਈ ਕਰੋੜਾਂ ਜੱਗਾਂ ਦਾ ਫਲ, ਬਾਣੀ ਸੁਣਿਆ ਤੇ ਦੁੱਖ ਰੋ ਸੰਤਾਪ ਉਤਰੇ। ਦੇਖੋ ਕਿੱਡੀਆਂ ਕਿੱਡੀਆਂ ਬਖਸ਼ਿਸ਼ਾਂ ਬਾਣੀ ਸੁਣਨ ਵਾਲਿਆਂ ਨੂੰ, ਗੁਰੂ ਕੇ ਲੰਗਰ ਦੇ ਵਿੱਚ ਸੇਵਾ ਕਰਨ ਵਾਲਿਆਂ ਨੂੰ, ਦਰ ਤੇ ਸੇਵਾ ਕਰਨ ਵਾਲਿਆਂ ਨੂੰ, ਤਾਂ ਤੇ ਇਹ ਪਿਆਰੇ ਭਾਵਨਾ ਵਾਲੇ ਇਹ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ। ਤਾਂ ਤੇ ਦੋ ਦਿਨ ਸੰਗਤਾਂ ਨੇ ਜਾਣੀ ਕਿ ਸੁਣਨ ਦੇ ਲਾਹੇ ਲਏ ਆ, ਕਿਸੇ ਨੇ ਸੇਵਾ ਦੇ ਲਾਹੇ ਲਏ ਆ, ਕਿਸੇ ਨੇ ਗੁਰੂ ਕੇ ਲੰਗਰਾਂ ਦੇ ਵਿੱਚ, ਤਾਂ ਤੇ ਇਹ ਬਹੁਤ ਵੱਡੀਆਂ ਬਖਸ਼ਿਸ਼ਾਂ ਬਣਨੀਆਂ, ਬੜੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ। ਬੜੇ ਬੜੇ ਦੁੱਖ ਰੋਗ ਜਿਹੜੇ ਕਿਤੋਂ ਠੀਕ ਨਹੀਂ ਹੁੰਦੇ, ਤੁਹਾਨੂੰ ਪਤਨੀ ਲੱਗਣਾ ਵੀ ਠੀਕ ਹੁੰਦੇ, ਕਦੋਂ ਕਿੱਧਰ ਨੂੰ ਗਏ ਉਹ, ਕਿੱਧਰ ਨੂੰ ਗਈ ਕਲ ਕਲੇਸ਼, ਕਿੱਧਰ ਨੂੰ ਗਈ ਮਾਨਸਿਕ ਰੋਗ, ਕਿੱਧਰ ਨੂੰ ਗਈ ਤਕਲੀਫ਼, ਖੁਸ਼ੀ ਆ ਰਹੀ ਹੈ ਕਿੱਥੋਂ, ਆ ਅੱਗੇ ਤਾਂ ਕਦੇ ਖੁਸ਼ੀ ਨਹੀਂ ਆਈ ਸੀ, ਅੱਜ ਹੀ ਖੁਸ਼ੀ ਆ ਰਹੀ ਹੈ, ਬੜਾ ਅੰਦਰ ਖਿੜ ਰਿਹਾ ਹੈ। ਬਸ ਉਹ ਕਿਉਂ? ਕਿਉਂਕਿ ਗੁਰੂ ਦੀ ਖੁਸ਼ੀ ਮਿਲ ਗਈ, ਹੁਣ ਗੁਰੂ ਦੀ ਖੁਸ਼ੀ ਮਿਲ ਗਈ। ਤਾਂ ਤੇ ਐਸੀਆਂ ਬਖਸ਼ਿਸ਼ਾਂ ਪਿਆਰਿਓ ਗੁਰੂ ਦੇ ਦਰ ਤੇ ਆ ਕੇ ਬਾਣੀ ਸੁਣਨ ਵਾਲਿਆਂ ਨੂੰ ਤੇ ਸੇਵਾ ਕਰਨ ਵਾਲਿਆਂ ਨੂੰ, ਤਾਂ ਤੇ ਮਨੁੱਖਾ ਜਨਮ ਫਿਰ ਸਫਲ ਹੋ ਜਾਂਦਾ ਹੈ। ਇਹ ਅਮੋਲਕ ਜਨਮ ਹੈ ਕਬੀਰ, ਮਾਨਸ ਜਨਮ ਦੁਲੰਭ ਹੈ, ਇਹਦੇ ਅਰਗਾ ਜਨਮ ਨਹੀਂ ਮੁੜ ਕੇ ਮਿਲਣਾ। ਜੋ 84 ਲੱਖ ਜੂਨ ਦੇ ਠੇਡੇ ਖਾ ਖਾ ਕੇ ਪਿਆਰਿਆ ਆ ਤੂੰ ਜਨਮ ਚ ਪਹੁੰਚਿਆ, 84 ਜੂਨ ਭਰਮ ਤੇ ਦੁਲੰਭ ਜਨਮ ਆਵ ਪਾਇਓ, ਇਹ ਨਾਨਕ ਨਾਮ ਸੰਭਾਲ ਤੂੰ ਸੌ ਦਿਨ ਨੇੜਾ ਆਏ ਹੋਏ। 84 ਜੂਨ ਭਰਮ ਤੇ ਭਰਮ ਤੇ ਕਿਤੇ ਤੈਨੂੰ ਫਿਰਤ ਫਿਰਤ ਬਹੁਤੇ ਯੁਗ ਹਾਰਿਓ, ਮਾਨਸ ਦੇਹ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਂ ਨਹੀਂ ਬਾਬਾ ਬਾਰੀ ਆਈਆ ਮੂੜੇ, ਬਾਂਸ ਦਿਓ ਤੋਂ ਵਿਸਰਿਆ ਇਹ ਵੇਲਾ ਨਾ ਲਹਿਸੇ ਮੂੜੇ, ਫਿਰ ਤੂੰ ਜਮਕੈ ਬਸ ਪਿਆ। ਇਹ ਤਾਂ ਬੜਾ ਅਮੋਲਕ ਜਨਮ ਹੈ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਪਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈ ਬਰ ਬ੍ਰਿਖ ਜੋਯੋ, ਮਿਲ ਜਗ ਦੀਸ ਮਿਲਣ ਕੀ ਵਰੀਆ, ਚਰੰਗ ਕਾਲੇ ਦੇਹੇ ਸੰਜਰੀਆ। ਬਹੁਤ ਚਰੰਗ ਕਾਲ, ਬਹੁਤ ਲੰਮੇ ਚਿਰ ਤੋਂ ਬਾਅਦ, ਸਮੇਂ ਤੋਂ ਬਾਅਦ, ਬਹੁਤ ਲੰਮੇ ਸਮੇਂ ਬਾਅਦ ਪਿਆਰਿਆ ਸਮਾਂ ਹੱਥ ਵਿਚ ਆਇਆ, ਦੇਖੀ ਕਿਤੇ ਇਸ ਨੂੰ ਬਰਬਾਦ ਨਾ ਕਰ ਦੇਵੀ, ਮਨ ਦੇ ਮਗਰ ਲੱਗ ਕੇ ਕਿਤੇ ਐ ਨਾ ਕਹੀ, ਖਾਓ ਪੀਓ ਮੌਜ ਕਰੋ, ਆ ਜਗ ਮਿੱਠਾ ਅਗਲਾ ਕਿਨ ਡਿੱਠਾ। ਇਹ ਤਾਂ ਮਨਮੁੱਖਾਂ ਦੀ ਗੱਲ ਹੈ, ਅਗਲਾ ਕਿਨ ਡਿੱਠਾ, ਗੁਰੂ ਨੂੰ ਪੁੱਛਣਾ ਵੀ ਅਗਲਾ ਕਿਨ ਡਿੱਠਾ ਕੀ ਹਾਲ, ਜੋ ਕਹਿਣਾ ਵੀ ਖਾਓ ਪੀਓ ਮੌਜ ਕਰੋ, ਹਾਲ ਪਤਾ ਕੀ ਹੋ, ਆਪੀ ਨੈ ਭੋਗ ਭੋਗ ਕੈ ਹੋਏ ਪਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋ ਵੀ ਪਾਉਂਦੀ ਹੁਣ ਸੁਣੀਐ ਕਿਆ ਰੁਆਇਆ, ਮਨ ਅੰਦਾ ਜਨਮ ਗਵਾਇਆ। ਤੂੰ ਕਹਿਣਾ ਖਾਓ ਪੀਓ ਮੌਜ ਕਰੋ, ਕੌਣ ਪੁੱਛਦਾ, ਗੁਰੂ ਸਾਹਿਬ ਤਾਂ ਕਹਿੰਦੇ ਥਾਉ ਨਾ ਹੋ ਵੀ ਪਾਉਂਦੀ, ਹੁਣ ਮਨਮੁੱਖਾ ਮਨਮੱਤੀਆਂ ਕਰਦੇ ਕਹਿੰਦੇ ਪੈਂਦਿਆਂ ਨੂੰ ਥਾਂ ਨਹੀਂ ਧਿਆਉਣਾ, ਗੁਰੂ ਕਹਿੰਦੇ ਪੈਂਦਿਆਂ ਨੂੰ ਥਾਂ ਨਹੀਂ ਧਿਆਉਣਾ, ਲੇਖਾ ਰੱਬ ਮਗੇਸ਼ੀਆ ਬੈਠਾ ਕੱਢ ਵਹੀ, ਸਵਾਸ ਗਿਣ ਕੇ ਮਿਲੇ ਤੈਨੂੰ ਗਿਣ ਕੇ ਗਣ ਭਾਂਦੇ ਸਭ ਦਿਵਸ ਸਾਸ, ਨਾ ਵਧਣ ਘਟਣ ਤੇ ਲਸਾਰ, ਸਵਾਸ ਗਿਣ ਕੇ ਮਿਲੇ ਹੈ ਤੇ ਹਿਸਾਬ ਵੀ ਗਿਣ ਕੇ ਹੋਊਗਾ ਕੱਲੇ ਕੱਲੇ ਸਵਾਸ ਦਾ, ਕਿਉਂ ਗਿਣ ਕੇ ਪੂੰਜੀ ਮਿਲੀ ਹੈ, ਬਾਪ ਪੁੱਤ ਨੂੰ 100 ਰੁਪਇਆ ਦੇ ਕੇ ਸ਼ਹਿਰ ਨੂੰ ਤੋਰਦੇ ਆ, ਇਸ ਤੋਂ ਹਿਸਾਬ ਲੈਂਦਾ ਵੀ ਦੱਸ ਕਿੰਨੇ ਕਿੰਨੇ ਕਿੱਥੇ ਲਾਇਆ। ਇਵੇਂ ਜੇ ਅਕਾਲ ਪੁਰਖ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਗਿਣ ਕੇ ਦਿੱਤੀ ਸੀ, ਬਾਣੀ ਚ ਲਿਖਿਆ ਗਿਣ ਕੇ, ਤੇ ਹਿਸਾਬ ਕਿਤਾਬ ਐ ਜਮਾਂ ਗਿਣ ਕੇ ਹੋਊਗਾ, ਇਹ ਤਾਂ ਮਨਮੁੱਖਾਂ ਦੀਆਂ ਗੱਲਾਂ। ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਤੇ ਪੁੱਛ ਕੇ ਦੇਖੋ ਗੁਰੂ ਸਾਹਿਬ ਜੀ ਤੋਂ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜੀ ਮੱਥਨ ਮਧਾਣੀਆਂ ਤੋਂ ਮੱਥੇ ਧਰਮ ਰਾਏ ਕੀ ਆ ਹਾਲ ਹੋ, ਪੁੱਛਣਾ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰਾਹ ਭੀੜਾ ਅੱਗੇ ਜਾਵਣਾ। ਦੇ ਕੀ ਕਹਿੰਦੇ ਨੇ ਗੁਰੂ ਸਾਹਿਬ, ਇਹ ਉਹ ਕੁਝ ਕਿਹਾ ਜੋ ਉਹਨਾਂ ਨੇ ਸਾਰਾ ਕੁਛ ਅਨੁਭਵ ਦੇ ਨੇਤਰਾਂ ਨਾਲ ਵੇਖਿਆ, ਸੰਤਨ ਕੀ ਸੁਣ ਸਾਚੀ ਸਾਚੀ ਸੋ ਬੋਲੇ ਜੋ ਵੇਖੇ ਆਖੀ, ਉਹ ਕੁਝ ਹੈ ਜੋ ਕੁਝ ਵੇਖਿਆ ਹੋਇਆ। ਤਾਂ ਤੇ ਆ ਗੁਰੂ ਦੀਆਂ ਗੱਲਾਂ ਸੁਣ, ਮਨ ਦੇ ਮਗਰ ਨਾ ਲੱਗ, ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਜਿਹੜਾ ਅਗਲਾ ਜਿਨ੍ਹਾਂ ਨੇ ਅਗਲਾ ਦੇਖਿਆ ਹੋਇਆ ਉਹੀ ਲਿਖਿਆ ਹੋਇਆ ਬਾਣੀ ਵਿੱਚ, ਅਜਾ ਉਹਨਾਂ ਦੀਆਂ ਗੱਲਾਂ ਸੁਣ ਜਿਨ੍ਹਾਂ ਨੇ ਦੇਖਿਆ ਹੋਇਆ ਉਹ ਸਾਰਾ ਕੁਛ। ਪੜ੍ਹ ਕੇ ਦੇਖੋ ਮੱਕੇ ਮਦੀਨੇ ਦੀ ਗੋਸ਼ਟ, ਗੁਰੂ ਸਾਹਿਬ ਜੀ ਨੇ ਉਹਦੇ ਵਿੱਚ ਕਿੰਨਾ ਮੰਦਾ ਹਾਲ ਦੱਸਿਆ ਹੈ। ਨਸ਼ਈ ਲੋਕਾਂ ਦਾ ਬਹੁਤ ਮੰਦਾ ਹਾਲ ਦੱਸਿਆ, ਜਰਦੇ ਤੰਬਾਕੂ ਖਾਣ ਵਾਲਿਆਂ ਦਾ ਤਾਂ ਬਹੁਤ ਹੀ ਮਾੜਾ ਹਾਲ ਦੱਸਿਆ ਹੈ ਉਹਨਾਂ ਮੰਡਲਾਂ ਦੇ ਵਿੱਚ ਜੋ ਅਮਰੀਕਾ ਦੇ ਵਿੱਚ ਰੂਹਾਂ ਬੁਲਾਈਆਂ ਗਈਆਂ ਖਿਆਲ ਕਰਿਓ ਮੈਸਮਰੇਜਮ ਦੇ ਰਾਹੀਂ, ਉੱਥੇ ਵੀ ਉਨ੍ਹਾਂ ਨੇ ਬੜਾ ਮਾੜਾ ਹਾਲ ਦੱਸਿਆ ਕੁਝ ਰੂਹਾਂ ਨੇ ਕਿ ਜੇ ਚੰਗੀ ਚਾਹੁੰਦੇ ਹੋ ਤੰਬਾਕੂ ਪੀਣੋ ਹਟ ਜਾਓ, ਕਹਿੰਦੇ ਬੜਾ ਮੰਦਾ ਹਾਲ ਹੈ ਤੰਬਾਕੂ ਵਾਲਿਆਂ ਦਾ। ਪੜ੍ਹ ਕੇ ਵੇਖੋ ਮੱਕੇ, ਜੋ ਰੂਹਾਂ ਬੁਲਾਈਆਂ ਜੋ ਕਹਿੰਦੀਆਂ ਉਹੀ ਕੁਝ ਮੱਕੇ ਮਦੀਨੇ ਦੀ ਗੋਸ਼ਤ, ਕਿਉਂਕਿ ਤਾਂ ਜੋ ਹਕੀਕਤ ਹੈ ਜੋ ਵਰਤ ਰਿਹਾ ਮੱਕੇ ਮਦੀਨੇ ਦੀ ਗੋਸ਼ਤ ਵਿੱਚ ਜੋ ਕੁਝ ਲਿਖਿਆ ਹੋਇਆ ਉਹੀ ਕੁਝ ਉਹਨਾਂ ਰੂਹਾਂ ਨੇ ਦੱਸਿਆ ਜੋ ਰੂਹਾਂ ਬੁਲਾਈਆਂ ਗਈਆਂ। ਕੁਝ ਸਮਾਂ ਪਹਿਲਾਂ ਉੱਥੇ ਇੱਕ ਐਸੀ ਵਿਅਕਤੀ ਵਾਲਾ ਇੱਕ ਜਾਣੀ ਕਿ ਜੋ ਰੂਹਾਨੀਅਤ ਦੇ ਵਿੱਚ ਵੀ ਤਰੱਕੀ ਕੀਤੀ, ਪਹਿਲਾਂ ਇੱਕ ਵਿਗਿਆਨੀ ਸੀ, ਬਕਾਇਦਾ ਉਹਨੇ ਦੱਸਿਆ ਕਿ ਰੂਹਾਂ ਨੂੰ ਬੁਲਾ ਕੇ ਪੁੱਛਿਆ ਜਾ ਸਕਦਾ। ਉਹੀ ਕੁਝ ਮੱਕੇ ਮਦੀਨੇ ਦੀ ਬਹੁਤ ਮਾੜਾ ਹਾਲ ਦੱਸਿਆ ਸ਼ਰਾਬੀਆਂ ਦਾ, ਬਹੁਤ ਮਾੜਾ ਹਾਲ ਦੱਸਿਆ, ਪੜ੍ਹ ਲਿਓ ਤੁਸੀਂ ਉਹ ਜਨਮ ਸਾਖੀ ਵਿੱਚੋਂ ਪੜ੍ਹ ਲਿਓ, ਬਹੁਤ ਮੰਦਾ ਹਾਲ ਦੱਸਿਆ ਜਿਹੜੇ ਇੱਥੇ ਕਰੈਕਟਰ ਤੋਂ ਗਿਰੇ ਲੋਕ ਹੁੰਦੇ ਆ, ਬਹੁਤ ਮਾੜਾ ਹਾਲ ਦੱਸਿਆ ਜਿਹੜਾ ਕਿਸੇ ਦਾ ਹੱਕ ਖਾਂਦਾ, ਛਾਲ ਕਪ ਠੱਗੀ ਚੋਰੀ ਕਰਦਾ, ਤੇ ਅਸੀਂ ਹੁਣ ਇੱਥੇ ਕਹਿ ਤਾ ਖਾਓ ਪੀਓ ਮੌਜ, ਖਾ ਪੀ ਕੇ ਕਿੰਨੀ ਕੁ ਮੌਜ ਕਰ ਲਓ, ਕੋਈ ਮੌਜ ਮੌਜ ਨਹੀਂ ਕਰ ਸਕਦਾ। ਤਾਂ ਤੇ ਇਹ ਤਾਂ ਪਿਆਰਿਆ ਬਰਬਾਦੀ ਦਾ ਕਾਰਨ, ਤਾਂ ਤੇ ਇਹ ਮਨ ਮਗਰ ਨਹੀਂ ਲੱਗਣਾ, ਗੁਰੂ ਤੋਂ ਪੁੱਛ ਪਿਆਰਿਆ। ਗੁਰੂ ਸਾਹਿਬ ਕਹਿੰਦੇ ਨੇ ਰਾਹ ਭੀੜ ਹੈ ਅੱਗਾ ਜਾਵਣਾ, ਰਾਹ ਭੀੜ ਹੈ ਅੱਗਾ, ਤਾਂ ਤੇ ਪਿਆਰਿਆ ਉੱਥੇ ਉੱਥੇ ਸੰਗੀ ਸਾਥੀ ਕੌਣ ਹੋਊਗਾ, ਉੱਥੇ ਸੰਗੀ ਸਾਥੀ ਕੌਣ ਹੋਊਗਾ ਜਿੱਥੇ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ, ਹੁਕਮ ਕੀ ਮਨ ਭਾਉਂਦੇ ਰਾਹ ਭੀੜ ਹੈ ਅੱਗਾ ਜਾਵਣਾ, ਉੱਥੇ ਨੰਗਾ ਦੋਜ ਕਚਾਲਿਆ ਤਾਂ ਦੱਸਿਆ ਖਰਾ ਡਰਾਵਣਾ। ਪਤ ਕਿੰਨ ਰੱਖਣੀਆਂ ਨਾਮ ਨੂੰ, ਨਾਮ ਤੋਂ ਬਿਨਾਂ ਤਾਂ ਪਿਆਰਿਆ ਦਰਗਾਹ ਦੇ ਵਿੱਚ ਨੰਗਾ ਜਾਵੇਂਗਾ, ਬੇਪੱਤ ਹੋ ਕੇ ਜਾਵੇਂਗਾ, ਉੱਥੇ ਕਿਸੇ ਨੇ ਨਹੀਂ ਪੁੱਛਣਾ। ਤਾਂ ਤੇ ਨੰਗਾ ਦੋਜ ਕਚਾਲਿਆ ਤਾਂ ਦੱਸਿਆ ਖਰਾ ਡਰਾਵਣਾ, ਕਰ ਔਗਣਾ ਪਛੋ ਤਾਵਣਾ ਫਿਰ ਪਛਤਾਵੇਂ। ਸੁਣ ਲਾ ਹੁਣ ਗੁਰੂ ਦੀ ਗੱਲ, ਛੱਡਦੇ ਮਨ ਮਗਰ ਲੱਗਣਾ, ਉਹ ਜੇ ਤੂੰ ਮਨੁੱਖਾ ਜਨਮ ਧਾਰਨ ਕੀਤਾ ਪਰ ਗੁਰਮੁਖ ਨੀ ਬਣਿਆ ਮਨਮੁਖੀ ਰਹਿ ਗਿਆ, ਉਹ ਫਿਰ ਤਾਂ ਪਿਆਰਿਆ
ਮਨਮੁਖ ਹੋ ਕੇ ਜਨਮ ਗਵਾਉਣੇ ਕਾ ਤੋਂ ਆਏ ਜਗ ਤੇ, ਮਨਮੁਖ ਹੋ ਕੇ ਜਨਮ ਗਵਾੜਿਆ ਕਾਨੂੰ ਆਏ ਜਗ ਤੇ,
ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੀ ਜਗ ਆਏ, ਰਾਮ ਰਾਜੇ ਕਹਿੰਦੇ ਭਾਈ ਫਿਰ ਤਾਂ ਜਗ ਦੀ ਕਾਹਨੂੰ ਆਉਣਾ ਸੀ ਇਹੋ ਮਾਨਸ ਜਨਮ ਦਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੈ ਨਾਮ ਬਿਨਾ ਬਿਰਥਾ ਸਭ ਜਾਏ ਨਾਮ ਤੋਂ ਬਿਨਾਂ ਤਾਂ ਕਹਿੰਦੇ ਬਿਰਥਾ ਚੱਲਿਆ ਜਾਣਾ ਜੇ ਮਨੁੱਖਾ ਜਨਮ ਧਾਰਨ ਕਰਕੇ ਪਿਆਰਿਆ ਨਾਮ ਨੀ ਜਪਿਆ ਗੁਰੂ ਵਾਲਾ ਨੀ ਬਣਿਆ ਗੁਰਮੁਖ ਨੀ ਬਣਿਆ ਕਹਿੰਦੇ ਫਿਰ ਤੇਰਾ ਮਨੁੱਖਾ ਜਨਮ ਐਵੇਂ ਗਿਆ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਕਈ ਵਾਰ ਸਾਨੂੰ ਇਹ ਭੁਲੇਖਾ ਪੈ ਜਾਂਦਾ ਵਿੱਚੋਂ ਮੇਰਾ ਖਰਚ ਨੀ ਹੁੰਦੇ ਦੁਬਾਨਾ ਗੱਲ ਹੋਈ ਸੀ ਫੇਰ ਰਿਪੀਟ ਕਰ ਦੇਵਾਂ ਤੂੰ ਢੀਠ ਮਾਣਾ ਭੁੱਲ ਜਾਂਦਾ ਕਈ ਸੋਚਣਗੇ ਜੀ ਨਾਮ ਅਮੋਲਕ ਨਾਮ ਅਮੋਲਕ ਇਹ ਬਾਣੀ ਵਿੱਚ ਵੀ ਸੁਣਦੇ ਆ ਸਾਰੀ ਕਹਿੰਦੇ ਹੈ ਦੇ ਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾ ਹਿੱਸੇ ਨਾਨਕ ਹਰ ਰੰਗ ਮਾਣ ਦੋ ਕਹਿੰਦੇ ਪਰਮੇਸ਼ਵਰ ਦਾ ਨਾਮ ਹੈ ਨਾ ਅਮੋਲਕ ਹੈ ਜਿਹਦਾ ਮੁੱਲ ਨਹੀਂ ਜਾਣੀ ਕਿ ਕੋਈ ਪਾ ਸਕਦਾ ਇੱਕ ਤਾਂ ਹੁੰਦੀ ਹੈ ਮਹਿੰਗੀ ਚੀਜ਼ ਮਹਿੰਗਾ ਨਹੀਂ ਅਮੋਲਕ ਹੁਣ ਕਈ ਸੋਚਦੇ ਹੋਣਗੇ ਵੀ ਨਾਮ ਅਮੋਲਕ ਹੈ ਕਹਿੰਦੇ ਜੀ ਤਾਂ ਕੋਈ ਮੁੱਲ ਹੀ ਨਹੀਂ ਪਾ ਸਕਦਾ ਇੰਨਾ ਕੀਮਤੀ ਹੈ ਤੇ ਹੁਣ ਆਪਾਂ ਸਸੂਲ ਵਿਰਤੀ ਵਾਲਾ ਬੰਦਾ ਸੋਚਦਾ ਵੀ ਨਾਮ ਨਾਲ ਬਾਜ਼ਾਰ ਚੋਂ ਤਾਂ ਕੁਛ ਮਿਲਦਾ ਨਹੀਂ ਸਾਨੂੰ ਪੈਸੇ ਦੀ ਕੀਮਤ ਦਾ ਤਾਂ ਪਤਾ ਹੈ ਦੇਖੋ ਵੀ ਪੈਸੇ ਨਾਲ ਜਦੋਂ ਮਰਜ਼ੀ ਕਾਰ ਖਰੀਦ ਲਾ ਜਦੋਂ ਮਰਜ਼ੀ ਕੋਈ ਜਾਣੀ ਕਿ ਬਾਜ਼ਾਰ ਚੋਂ ਚੀਜ਼ ਖਰੀਦ ਲਾ ਏਅਰ ਕੰਡੀਸ਼ਨ ਕਮਰਾ ਬਣਾ ਲਾ ਵਧੀਆ ਜੋ ਮਰਜ਼ੀ ਜਾਣੀ ਕਿ ਸਾਨੂੰ ਲੱਗਦਾ ਵੀ ਪੈਸੇ ਨਾਲ ਤਾਂ ਜੋ ਮਰਜ਼ੀ ਖਰੀਦ ਲਓ ਨਾਮ ਕਹਿੰਦੇ ਨੇ ਬਹੁਤ ਅਮੋਲਕ ਹੈ ਜਿਹਦੀ ਕੀਮਤ ਨੀ ਨਾਮ ਨਾਲ ਫਿਰ ਕੀ ਮਿਲਦਾ ਹੋਇਆ ਵਾ ਕਈ ਮਨਮੁੱਖ ਕੀ ਸੋਚਦੇ ਹੈ ਨਾਮ ਦੇ ਵੱਟੇ ਬਾਜ਼ਾਰ ਚੋਂ ਤਾਂ ਕੁਛ ਨੀ ਮਿਲਦਾ ਬਾਜ਼ਾਰ ਚੋਂ ਤਾਂ ਨਾਮ ਦੇ ਵੱਟੇ ਕੁਛ ਨੀ ਮਿਲਦਾ ਤੇ ਨਾਮ ਅਮੋਲਕ ਕਿਵੇਂ ਹੋਇਆ ਪੈਸੇ ਦੇ ਨਾਲ ਤਾਂ ਆਪਣੀਆਂ ਚੀਜ਼ਾਂ ਖਰੀਦ ਲੈਂਦੇ ਹਾਂ ਆਪਾਂ ਹੁਣ ਖਿਆਲ ਕਰੀ ਨਾਮ ਅਮੋਲਕ ਹੈ ਤੇ ਨਾਮ ਦੇ ਵੱਟੇ ਵੀ ਉਹ ਮਿਲਦਾ ਜਿਹੜਾ ਬਾਜ਼ਾਰ ਦੇ ਵਿੱਚੋਂ ਕਿਸੇ ਕੀਮਤ ਤੇ ਨਹੀਂ ਮਿਲਦਾ ਗੱਜ ਕੇ ਆਖੋ ਜਿਹੜਾ ਕਿਸੇ ਬਾਜ਼ਾਰ ਵਿੱਚੋਂ ਨਹੀਂ ਮਿਲਦਾ ਜਿਹੜਾ ਜੋ ਕੁਝ ਮੁੱਲ ਨਹੀਂ ਮਿਲਦਾ ਨਾਮ ਨਾਲ ਉਹ ਮਿਲਦਾ ਨਾਮ ਅਮੋਲਕ ਹੈ ਨਾਮ ਦੇ ਵੱਟੇ ਮਿਲਦਾ ਵੀ ਉਹ ਹੈ ਜਿਹੜਾ ਮੁੱਲ ਨਹੀਂ ਮਿਲਦਾ ਪੈਸੇ ਨਾਲ ਮੁੱਲ ਮਿਲਦਾ ਹੈ ਪੈਸੇ ਦੇ ਨਾਲ ਕਿਸੇ ਨੇ ਪੈਸਾ ਹੈ ਏਅਰ ਕੰਡੀਸ਼ਨ ਕਮਰਾ ਬਣਾ ਲਿਆ ਗੱਦੇਦਾਰ ਵਿੱਚ ਬੈੱਡ ਲਾ ਲਿਆ ਵਧੀਆ ਆਰਾਮ ਨਾਲ ਸੌਣ ਵਾਸਤੇ ਪਰ ਬੜਾ ਜ਼ੋਰ ਲਾ ਲਿਆ ਨੀਂਦ ਨਹੀਂ ਚੰਗੀ ਤਰ੍ਹਾਂ ਆਉਂਦੀ ਨੀਂਦ ਬਾਜ਼ਾਰ ਵਿੱਚੋਂ ਕੋਈ ਖਰੀਦ ਨਹੀਂ ਸਕਦਾ ਗੱਜ ਕੇ ਆਖੋ ਨੀਂਦ ਨਹੀਂ ਆਉਂਦੀ ਆ ਜਾ ਭੱਜ ਪੈਣ ਵਾਸਤੇ ਬੈੱਡ ਖਰੀਦ ਲਿਆ ਏਅਰ ਕੰਡੀਸ਼ਨ ਕਮਰਾ ਬਣਾ ਲਿਆ ਬੜੀਆਂ ਆਧੁਨਿਕ ਸਹੂਲਤਾਂ ਖਰੀਦ ਲਈਆਂ ਪੈਸੇ ਨਾਲ ਪਰ ਜੋ ਅਮੋਲਕ ਸੀ ਨੀਂਦ ਕਿ ਵਧੀਆ ਗੂੜੀ ਨੀਂਦ ਆਵੇ ਜਿਹਦੇ ਨਾਲ ਸਰੀਰ ਸਾਰਾ ਦੁਬਾਰੇ ਬੈਟਰੀ ਨਾਲ ਚਾਰਜ ਹੋ ਜਾਂਦਾ ਹੈ ਹੌਲਾ ਫੁੱਲ ਵਰਗਾ ਸਰੀਰ ਤੇ ਮਨਮੁੱਖਾ ਨੀਂਦ ਨਹੀਂ ਆਉਂਦੀ ਤਾਂ ਤੇ ਇਹਦੇ ਨਾਮ ਜਪਦੇ ਨੇ ਜਿਹਨਾਂ ਦਾ ਖਿਆਲ ਕਾਤਰ ਹੈ ਉਹਨਾਂ ਨੂੰ ਬਹੁਤ ਵਧੀਆ ਨੀਂਦ ਆਉਂਦੀ ਹੈ ਅੱਜ ਨੀਂਦ ਖਤਮ ਹੋ ਰਹੀ ਹੈ ਬੜੇ ਵੱਡੇ ਬੰਦੇ ਅੱਜ ਡਾਕਟਰਾਂ ਦੀਆਂ ਗੋਲੀਆਂ ਖਾਓ ਤਾਂ ਕੁਝ ਕੁ ਦਿਨ ਹੈ ਅਸਰ ਉਹਦਾ ਉਦੋਂ ਬਾਅਦ ਰਿਵਰਸ ਐਕਸ਼ਨ ਸ਼ੁਰੂ ਹੋ ਜਾਂਦਾ ਸਾਈਡ ਇਫੈਕਟ ਸ਼ੁਰੂ ਹੋ ਜਾਂਦਾ ਹੈ ਇੱਕ ਹੈਬਿਟ ਫੋਰਮ ਹੁੰਦੀਆਂ ਗੋਲੀਆਂ ਅੱਜ ਇੱਕ ਦੋ ਚਾਰ ਇੱਦਾਂ ਯਾਨੀ ਕਿ ਉਹ ਹੋਰ ਸਰੀਰ ਅਨੇਕਾਂ ਰੋਗ ਲੱਗ ਜਾਂਦੇ ਹੈ ਯਾਨੀ ਕਿ ਨੀਂਦ ਵਾਹਿਗੁਰੂ ਦੀ ਬਖਸ਼ਿਸ਼ ਹੈ ਨਾਮ ਜਪਣ ਵਾਲਿਆਂ ਨੂੰ ਨੀਂਦ ਸਹੀ ਆਉਂਦੀ ਹੈ ਨੀਂਦ ਕਿਸੇ ਵੀ ਡਾਕਟਰ ਤੋਂ ਕਿਸੇ ਹਸਪਤਾਲ ਤੋਂ ਕਿਸੇ ਬਾਜ਼ਾਰ ਤੋਂ ਕਿਸੇ ਦਵਾਈਆਂ ਵਾਲੀ ਦੁਕਾਨ ਤੋਂ ਮੁੱਲ ਨਹੀਂ ਮਿਲਦੀ ਕਿਉਂ ਜੀ ਲੱਗ ਗਿਆ ਪਤਾ ਹੁਣ ਨਾਮ ਅਮੋਲਕ ਜਿਹੜੇ ਸੁਹਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਪੈਂਦੇ ਨੇ ਨਾ ਕੋਈ ਜਾਣੀ ਕਿ ਉਹਨਾਂ ਨੂੰ ਭੈੜਾ ਸੁਪਨਾ ਨਹੀਂ ਆਉਂਦਾ ਕਿਉਂ ਚਿੱਤ ਵਿਰਤੀ ਕੱਟ ਰਿਹਾ ਭੈੜੇ ਸੁਪਨੇ ਕੀ ਹੈ ਮਨ ਦੀ ਕਲਪਨਾ ਕੰਠ ਦੇ ਵਿੱਚ ਜਦੋਂ ਮਨ ਕੰਠ ਦੇ ਵਿੱਚ ਕਲਪਨਾ ਕਰਦਾ ਸੁਪਨੀ ਫਿਰ ਤੜਕੇ ਉੱਠਦਾ ਜਦੋਂ ਮਨ ਫਿਰ ਉਹ ਕਿੰਨਾ ਸਪਾਈਨਲ ਕੋਰਡ ਦੇ ਉੱਤੇ ਬੋਝ ਪਿਆ ਹੁੰਦਾ ਜਿਵੇਂ ਜਾਗ ਆਉਂਦੀ ਉਹਨੀ ਹੌਲ ਜੇ ਪੈਂਦੇ ਆ ਚਿੰਤਾ ਜੀ ਫਿਰ ਜਿਹੜਾ ਨਾਮ ਜਪਣ ਵਾਲਾ ਬਾਣੀ ਪੜ ਕੇ ਪਿਆ ਤੇ ਨਾਮ ਜਪਦਾ ਜਦੋਂ ਹੁਣ ਪੈ ਗਏ ਹੁਣ ਧਿਆਨ ਕਿੱਥੇ ਲੈ ਗਿਆ ਸਵਾਸਾਂ ਦੇ ਅੰਦਰ ਨੂੰ ਸਾਂਹ ਜਾ ਰਿਹਾ ਵਾਹੇ ਬਾਹਰ ਨੂੰ ਆ ਰਿਹਾ ਗੁਰੂ ਏਦਾਂ ਕਰਦਾ ਕਰਦਾ ਹੀ ਸੌਂ ਗਿਆ ਨੀਂਦ ਬਹੁਤ ਵਧੀਆ ਆਈ ਤੇ ਜਦੋਂ ਸੁੱਤਾ ਉੱਠਿਆ ਉਦੋਂ ਵੀ ਫਿਰ ਵਾਹਿਗੁਰੂ ਯਾਦ ਆਉਂਦਾ ਹੈ ਗੱਜ ਕੇ ਆਖੋ ਉਦੋਂ ਵੀ ਤੇ ਨਾਲੇ ਸ਼ੁਕਰਾਨਾ ਕਰਦਾ ਫਿਰ ਜਿਹੇ ਪ੍ਰਸਾਦ ਸੁੱਖ ਸੇਜ ਸੋਈ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਮੈਂ ਸਾਰੀ ਰਾਤ ਆਰਾਮ ਨਾਲ ਆਪਣੇ ਬਿਸਤਰੇ ਤੇ ਸੁੱਤਾ ਉਹਦੀ ਕਿਰਪਾ ਤੋਂ ਬਿਨਾਂ ਕੋਈ ਆਰਾਮ ਨਾਲ ਸੌ ਨਹੀਂ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹਦੀ ਕਿਰਪਾ ਤੋਂ ਬਿਨਾਂ ਆਰਾਮ ਨਾਲ ਕੋਈ ਸੌ ਨਹੀਂ ਸਕਦਾ ਤਾਂ ਗੁਰੂ ਸਾਹਿਬ ਕਹਿੰਦੇ ਸ਼ੁਕਰਾਨਾ ਕਰਿਆ ਕਰ ਜਾਗ ਦਾ ਹੀ ਸ਼ੁਕਰਾਨਾ ਕਰਿਆ ਕਰੇ, ਉਹਨੂੰ ਜਾਗ ਲਾ ਗਈ, ਸ਼ੁਕਰ ਹੈ ਵਾਹਿਗੁਰੂ ਤੇਰੀ ਕਿਰਪਾ ਨਾਲ ਮੈਂ, ਨਹੀਂ ਤਾਂ ਪਤਾ ਨੀ ਮੇਰੇ ਵਰਗੇ ਕਿੰਨਿਆਂ ਨੂੰ ਬੱਸ ਅੱਡੇ ਰੇਲਵੇ ਸਟੇਸ਼ਨਾਂ ਤੇ ਰਾਤਾਂ ਕੱਟਣੀਆਂ ਪਈਆਂ, ਕਿੰਨਿਆਂ ਨੂੰ ਹਸਪਤਾਲਾਂ ਚ ਰਾਤਾਂ ਕੱਟਣੀਆਂ ਪਈਆਂ, ਕਿੰਨਿਆਂ ਨੂੰ ਕਿਸੇ ਚਿੰਤਾ ਫਿਕਰ ਵਿਚ ਨੀਂਦ ਹੀ ਨਹੀਂ ਆਈ, ਕਿ ਤੇਰੀ ਕੋਈ ਕਿਰਪਾ ਹੈ ਜੇ ਕੋ ਮੈਂ ਆਰਾਮ ਨਾਲ ਸੁੱਤਾ, ਤੇ ਨਹੀਂ ਤਾਂ ਜੀ ਕਿੱਡਾ ਵੱਡਾ ਕੋਈ ਵਧੀਆ ਕਮਰਾ ਬਣਾ ਲਵੇ, ਕਿੰਨੀਆਂ ਸਹੂਲਤਾਂ ਬਣਾ ਲਵੇ, ਜਿੱਦਾਂ ਮਰਜ਼ੀ ਵਧੀਆ ਬੈੱਡ ਸੌਣ ਵਾਸਤੇ ਬਣਾ ਲਵੇ, ਪਰ ਨੀਂਦ ਨਹੀਂ ਆਉਂਦੀ, ਨੀਂਦ ਖਰੀਦ ਨਹੀਂ ਸਕਦਾ। ਤਾਂ ਤੇ ਕਹਿਣ ਦਾ ਭਾਵ ਗੱਲ ਕਰੀ ਸੀ, ਨਾਮ ਅਮੋਲਕ, ਨਾਮ ਜਪਣ ਵਾਲੇ ਨੇ ਜਿਹੜੇ ਪਿਆਰੇ, ਉਹਨਾਂ ਦਾ ਚਿੱਤ ਇਕਾਗਰ ਹੈ, ਉਹਨਾਂ ਦੇ ਸਵਾਸ ਨੇ ਜਿਹੜੇ ਇਕਾਗਰਤਾ ਹੈ, ਉਹਨਾਂ ਦੇ ਸਰੀਰ ਨੂੰ ਤੰਦਰੁਸਤੀ ਹੈ, ਉਹਨਾਂ ਦਾ ਸਾਰਾ ਨਰਵਸ ਸਿਸਟਮ ਠੀਕ ਰਹਿੰਦਾ ਹੈ, ਜਿਹਦੇ ਕਰਕੇ ਉਹਨਾਂ ਦਾ ਸਾਰਾ ਹਾਜ਼ਮੇ ਦਾ ਸਿਸਟਮ ਠੀਕ ਰਹਿੰਦਾ ਹੈ, ਤਾਂ ਤੇ ਜਿਸ ਤਰੀਕੇ ਉਹਨਾਂ ਨੂੰ ਸਹੀ ਭੁੱਖ ਲੱਗਦੀ ਹੈ, ਉਹਨਾਂ ਦਾ ਹਾਜ਼ਮਾ ਸਹੀ ਰਹਿੰਦਾ ਹੈ, ਭੁੱਖ ਤੇ ਹਾਜ਼ਮਾ ਕੋਈ ਖਰੀਦ ਨਹੀਂ ਸਕਦਾ, ਭੁੱਖ ਤੇ ਹਾਜ਼ਮਾ ਕੋਈ ਖਰੀਦ ਨਹੀਂ ਸਕਦਾ, ਨਾ ਕਿਤੋਂ ਨਹੀਂ ਖਰੀਦ ਸਕਦਾ। ਦਵਾਈਆਂ ਦਾ ਅਸਰ ਆਰਜ਼ੀ ਹੋਇਆ ਕਰਦਾ, ਅਨਜੈਮ ਦੀ ਸੀਸੀ ਪਈ ਹੈਗਾ, ਦੋ ਸ਼ੀਸ਼ੀਆਂ ਤੋਂ ਬਾਅਦ ਤੀਜੀ ਸੀਸੀ ਸਾਈਡ ਇਫੈਕਟ ਸ਼ੁਰੂ, ਤੀਜੀ ਓ ਸੀਸੀ, ਤਾਂ ਤੇ ਭੁੱਖ ਕੋਈ ਖਰੀਦ ਨਹੀਂ ਸਕਦਾ, ਖਰੀਦ ਲਓ ਬੋਲੋ ਨਾ, ਘਰੇ ਬਹੁਤ ਕੁਛ ਬਣਦਾ, ਚੱਲ ਤੂੰ ਛਲ ਕਾ ਠੱਗੀਆਂ ਚੋਰੀਆਂ ਕੀਤੀਆਂ, ਘਰੇ ਬਹੁਤ ਕੁਝ ਹੈ, ਘਰੇ ਰਸੋਈ ਚ ਬਹੁਤ ਕੁਝ ਬਣਦਾ, ਪਰ ਸ਼ੂਗਰ ਤੇ ਬਲੱਡ ਪ੍ਰੈਸ਼ਰ ਇਕੱਠਾ ਹੋ ਗਿਆ, ਜਿਹੜੇ ਕਹਿੰਦੇ ਖਾਓ ਪੀਓ ਮੌਜ ਕਰੋ, ਬਲੱਡ ਪ੍ਰੈਸ਼ਰ ਤੇ ਸ਼ੂਗਰ ਇਕੱਠਾ ਹੋ ਗਿਆ, ਲੱਖਾਂ ਪਤੀਆਂ ਤੇ ਕਰੋੜਪਤੀਆਂ ਨੂੰ ਰੋਜ਼ ਸਾਡੇ ਕੋਲ ਵਿਲਕਦੇ ਆਉਂਦੇ ਆ, ਪੰਦਰਾਂ ਲੱਖ ਦੀਆਂ ਕਾਰਾਂ ਵਾਲੇ, ਵੀਹ ਲੱਖ ਦੀਆਂ ਕਾਰਾਂ ਵਾਲੇ, ਉਹ ਦੇਖੀਦਾ ਆਹ ਕੋਈ ਵੱਡਾ ਹੀ ਬੰਦਾ ਆਇਆ, ਤੇ ਫਿਰ ਦੋਸਤ ਕਦੇ ਉਤਰਦੇ ਆ ਗੱਡੀਆਂ ਚੋਂ, ਦੋਸਤ ਕਦੇ ਆ ਪੜਦੇ ਜੇ ਕਿਉਂ ਲਾਏ ਹੋਏ ਆ ਕਾਰ ਨੂੰ, ਭੁਲੇਖੇ ਚ ਨਾ ਰਹੋ ਕਿਤੇ, ਇਹ ਤਾਂ ਪੜਦਿਆਂ ਦੇ ਵਿੱਚ ਰੋਂਦੇ ਆ, ਗੱਜ ਕੇ ਆਖੋ, ਰੋ ਵੀ ਨਹੀਂ ਸਕਦੇ, ਆਖੋ ਵੀ ਰੋਈ ਜਾਂਦਾ ਤੂੰ ਏਡਾ ਵੱਡਾ ਬੰਦਾ, ਰੋਣਾ ਵੀ ਪੜਦਿਆਂ ਚ ਪੈਂਦਾ, ਸੱਚ ਜਾਣੇ ਪੜਦਿਆਂ ਚ ਰੋਂਦੇ ਆ, ਪੜਦਿਆਂ ਚ ਰੋਂਦੇ, ਆ ਜਾਓ ਮੇਰੇ ਕੋਲ ਕਦੇ ਨਾ ਕਦੇ ਬਹਿ ਕੇ ਦੇਖੋ, ਪੜਦਿਆਂ ਚ ਰੋਣ ਵਾਲੇ ਪੜਦਿਆਂ ਚ ਰੋਂਦੇ ਆ, ਕੀ ਖਰੀਦ ਲਿਆ ਕੁਛ, ਗੱਲ ਚੱਲੀ ਨਾ, ਕਹਿੰਦੇ ਖਾਓ ਪੀਓ ਕਰ ਲਾ ਮੌਜ, ਫਿਰ ਇਹ ਤਾਂ ਕਰੋੜਾਂ ਪਤੀ ਮੌਜਾਂ ਕਰਨ, ਜਾ ਕੇ ਦੇਖੋ ਨਰਕ ਬਣੇ ਪਏ ਆ, ਘਰ ਨਰਕ ਬਣੇ ਪਏ ਆ ਘਰ, ਤਾਂ ਤੇ ਕਹਿਣ ਦਾ ਭਾਵ ਗੱਲ ਕਿੱਥੋਂ ਚੱਲੀ ਆ, ਮਨ ਮਗਨ ਲਾ ਕੇ ਕਹਿ ਦਿੰਦਾ ਖਾਓ ਪੀਓ ਮੌਜ ਕਰੋ, ਕਿਹਨੇ ਕੀਤੀ ਆ ਮੌਜ, ਜਿਹੜਾ ਗੁਰੂ ਨਾਲੋਂ ਟੁੱਟ ਗਿਆ, ਪਰਮੇਸ਼ਰ ਨਾਲ ਟੁੱਟ ਗਿਆ, ਮੈਨੂੰ ਦੱਸਿਓ ਟੁੱਟ ਗਿਆ ਕੌਣ ਕਰ, ਨਹੀਂ ਕਿਤੇ ਮੌਜਾਂ ਨੇ, ਇਹ ਤਾਂ ਐਵੇਂ ਮਨਮੁੱਖ ਦੀਆਂ ਗੱਲਾਂ ਨੇ, ਤਾਂ ਤੇ ਕਹਿਣ ਦਾ ਭਾਵ ਹੁਣ ਬਲੱਡ ਪ੍ਰੈਸ਼ਰ ਤੇ ਸ਼ੂਗਰ ਇਕੱਠਾ ਹੋ ਗਿਆ, ਘਰੇ ਬਹੁਤ ਕੁਝ ਬਣਦਾ, ਤੂੰ ਦੇਖੀ ਚੰਨ, ਪਰ ਮੂੰਹ ਚ ਨੀ ਕੁਛ ਪਾਉਣਾ, ਖਾਣਾ ਨੀ ਕੁਛ, ਆ ਜਾ ਭੱਜ ਕੇ ਦਰਵਾਜ਼ੇ, ਖਾਣਾ ਕੁਛ ਨੀ ਘਰੇ ਬਹੁਤ ਕੁਛ ਹੈ, ਕੀ ਖਰੀਦਣਾ ਕੁਛ, ਤਾਂ ਤੇ ਤੰਦਰੁਸਤੀ ਕੋਈ ਖਰੀਦ ਨਹੀਂ ਸਕਦਾ, ਖਰੀਦ ਲੂ ਕੋਈ, ਦਵਾਈ ਖਰੀਦ ਸਕਦਾ, ਲੁਧਿਆਣੇ ਵਗ ਗਿਆ, ਚੰਡੀਗੜ੍ਹ ਵਗ ਗਿਆ, ਪੀਜੀਆਈ ਵਗ ਗਿਆ, ਦਿੱਲੀ ਵਗ ਗਿਆ, ਨਾ 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 ਤੰਦਰੁਸਤੀ ਨਹੀਂ ਖਰੀਦ ਸਕਦਾ, ਦਵਾਈਆਂ ਖਰੀਦ ਸਕਦਾ, ਤੰਦਰੁਸਤੀ ਕੋਈ ਖਰੀਦ ਨਹੀਂ ਸਕਦਾ, ਖਿਆਲ ਕਰ ਲਾ। ਤਾਂ ਤੇ ਆ ਸਮਾਂ ਮੁੱਲ ਕਹਿ, ਨਾਮ ਜਪ ਲੰਘ ਲੇਖੇ ਦੇ ਵਿੱਚ ਲਾ ਲਾ, ਸਮਾਂ ਰੁਕਿਆ ਨਹੀਂ ਰਹਿੰਦਾ, ਸਮਾਂ ਮੁੱਲ ਨਹੀਂ ਮਿਲਣਾ, ਵਕਤ ਅਖੀਰ, ਸਾਰੀ ਉਮਰ ਦੀ ਕਮਾਈ ਦੇਣ ਵਾਸਤੇ ਤਿਆਰ ਹੋ ਜੇ, ਇੱਕ ਸਾਹ ਨਹੀਂ ਮਿਲਦਾ, ਗੱਜ ਕੇ ਆਖੋ, ਆ ਸਮਾਂ ਮੁੱਲ ਨਹੀਂ ਮਿਲਣਾ, ਸਮਾਂ ਘੜਾ ਤਾਂ ਖਰੀਦ ਲਿਆ, ਘੰਟਾ ਖਰੀਦ ਲਿਆ, ਸਮਾਂ ਨਹੀਂ ਖਰੀਦਿਆ ਜਾਣਾ, ਕੱਲੇ ਕੱਲੇ ਕਮਰੇ ਚ ਲਾ ਲਾ ਖਰੀਦ ਕੇ, ਸਮਾਂ ਬੰਨ ਲੇਗਾ, ਸਮਾਂ ਨਹੀਂ ਖਰੀਦਿਆ ਜਾਣਾ, ਜਿਹੜਾ ਸਮਾਂ ਹੈ ਨਾ, ਇਹ ਮੁੜ ਕੇ ਕਬੀਰ ਲੁੱਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਂਗੇ, ਪ੍ਰਾਣ ਜਾਹੇਂਗੇ, ਛੂਟ ਆ ਲੱਖਾਂ ਕਰੋੜਾਂ ਨੂੰ, ਇੱਕ ਸਾਹ ਨਹੀਂ ਧਿਆਉਣਾ, ਗੁਰੂ ਸਾਹਿਬ ਕਹਿੰਦੇ
ਲੱਖਾਂ ਕਰੋੜਾਂ ਨੂੰ ਨੀ ਧਿਆਉਣਾ ਇੱਕ ਸਵਾਸ ਜਿੰਦੇ, ਕਰੋੜਾਂ ਨੂੰ ਨੀ ਧਿਆਉਣਾ ਇੱਕ ਸਵਾਸ ਜਿੰਦੇ, ਲੱਖਾਂ ਕਰੋੜਾਂ ਨੂੰ ਨੀ ਧਿਆਉਣਾ, ਵਾਹਿਗੁਰੂ ਵਾਹਿਗੁਰੂ, ਇੱਕ ਵੀ ਸਵਾਸ ਜਿੰਦੇ, ਇੱਕ ਵੀ ਸਵਾਸ ਜਿੰਦੇ, ਕਰੋੜਾਂ ਨੂੰ ਨੀ ਪਿਆਉਣਾ ਇੱਕ ਸਵਾਸ ਜਿੰਦੇ,
ਲੱਖਾਂ ਕਰੋੜਾਂ ਲੂਣਾ ਪਿਆਉਣਾ ਇੱਕ ਸਵਾਸ ਜਿੰਦੇ ਲੱਖਾਂ ਕਰੋੜਾਂ ਲੂਣੀ ਪਿਆਉਣਾ ਇੱਕ ਸਵਾਸ ਜਿੰਦੇ ਸਭ ਦਿਵਸ ਸਾਸ ਨਾ ਵਢਣ ਘਟਣ ਤਿਲ ਸਾਰ ਜੀਵਨ ਲੋਰੇ ਭਰਮ ਹੋ ਨਾਨਕ ਤਿਉਂ ਗਵਾਰ
ਗੁਰੂ ਸਾਹਿਬ ਬਾਣੀ ਚ ਕਹਿੰਦੇ ਜਿਹੜੀ ਪੂੰਜੀ ਦੇਤੀ ਨਾ ਤੈਨੂੰ ਸਵਾਸਾਂ ਦੀ ਬਖਤੇ ਅਖੀਰ ਕਰੋੜ ਰੁਪਏ ਚ ਕਿਸਾਨ ਨਹੀਂ ਪਾਉਣਾ ਇੱਕ ਸਵਾਸ ਨਹੀਂ ਲੱਭਣਾ ਖਿਆਲ ਕਰਿਓ ਕੀ ਖਰੀਦੂਗਾ ਜਿਹੜੇ ਸਵਾਸਾਂ ਨਾਲ ਹੁਣ ਨਾਮ ਜਪਿਆ ਜਾਣਾ ਸੀ ਪਿਆਰਿਆ ਉਹ ਤਾਂ ਤੂੰ ਮਨ ਦੇ ਮਗਰ ਲੱਗ ਕੇ ਆਹੋ ਜੀ ਕਿਉਂ ਨੇ ਧਰਮ ਰਾਜਾ ਦੇਖਿਆ ਤੇ ਇੰਨੀ ਗੱਲਾਂ ਬਣਾਈਆਂ ਕੁਛ ਗੁਰੂ ਤੋਂ ਚੰਗਿਆਈਆਂ ਬੁਰਿਆਈਆਂ ਵਾਚਿਆ ਧਰਮ ਹਜ਼ੂਰ ਉਹਦੀ ਹਜ਼ੂਰੀ ਵਿੱਚ ਵਾਚੀਆਂ ਜਾਣੀਆਂ ਸਾਰੀਆਂ ਤੇਰੀਆਂ ਜੋ ਚੰਗੇ ਮੰਦੇ ਜੋ ਕਰਦੇ ਨਿੱਤ ਪੜ੍ਹਦੇ ਹਾਂ ਪਰ ਮੰਨਦੇ ਨੀ ਬਣੇ ਸਾਡਾ ਪ੍ਰਤੀਤ ਨੀ ਨਾ ਕਰਦੇ ਚੰਗਿਆਈਆਂ ਬੁਰਿਆਈਆਂ ਵਾਚਿਆ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੀ ਲੈ ਜੇ ਦੂਰ ਫਿਰ ਖਿਆਲ ਕਰ ਪਿਆਰਿਆ ਤਾਂ ਜੋ ਤਾਂ ਵਾਚੀਆਂ ਜਾਣੀਆਂ ਵਾਚੀਆਂ ਜਾਣੀਏ ਤਾਂ ਤੇ ਉਹ ਮੈਨੂੰ ਗੱਲ ਯਾਦ ਆ ਗਈ ਕਿਹੜਾ ਪੁੱਛਦਾ ਤੋਂ ਜਾਣੀ ਕਿ ਹੋਂਦ ਤੋਂ ਗੱਲ ਕਿਉਂਕਿ ਵਿੱਚ ਪ੍ਰਤੀਕ ਸਾਖੀ ਗੱਲ ਸਮਝ ਆ ਜਾਂਦੀ ਹੈ ਇੱਕ ਵਾਰੀ ਕੋਈ ਲੁਧਿਆਣੇ ਤੋਂ ਪ੍ਰਿੰਸੀਪਲ ਸੀ ਗੁਰਦਿਆਲ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਕੋਲ ਚਲਿਆ ਗਿਆ ਉਸ ਵੇਲੇ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਸੀ ਜਦੋਂ ਉਹਨਾਂ ਕੋਲੇ ਚਲਿਆ ਗਿਆ ਇਹ ਬਾਣੀ ਵੀ ਪੜ੍ਹਦਾ ਸੀ ਖੈਰ ਪਰ ਬਾਣੀ ਦੇ ਜਿਹੜੇ ਅਰਥ ਸੀ ਉਹ ਆਪਣੀ ਬਦਵਾਨੀ ਮੁਤਾਬਕ ਕਰਦਾ ਸੀ ਵਚਨਾਂ ਦੇ ਉੱਤੇ ਪ੍ਰਤੀਤ ਨਹੀਂ ਕਰਦਾ ਸੀ ਜਾਣੀ ਕਿ ਗੁਰੂ ਦੇ ਵਚਨਾਂ ਦੇ ਅਰਥ ਆਪਣੀ ਮਤ ਬੁੱਧੀ ਮੁਤਾਬਕ ਕਰਦਾ ਸੀ ਪ੍ਰਬਾਣੀ ਦੇ ਅਰਥ ਆਪਦੀ ਮਨਮਰਜ਼ੀ ਆਪਦੀ ਮਤ ਮੁਤਾਬਕ ਕਰਦੇ ਆ ਮਤ ਮੁਤਾਬਕ ਕਰਦੇ ਆ ਉਸ ਵੇਲੇ ਚਲਿਆ ਗਿਆ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਕੋਲੇ ਜਾ ਕੇ ਮਹਾਂਪੁਰਖਾਂ ਨੂੰ ਜਿਸ ਵੇਲੇ ਮਿਲਣ ਦਾ ਸਮਾਂ ਮਿਲਿਆ ਕਹਿੰਦਾ ਮਹਾਂਪੁਰਖ ਧਰਮ ਰਾਜਾ ਹੈਗਾ ਮਹਾਂਪੁਰਖ ਕਹਿੰਦੇ ਭਾਈ ਬਾਣੀ ਪੜ੍ਹਦਾ ਹੁੰਦਾ ਕਹਿੰਦਾ ਹਾਂ ਜੀ ਮੈਂ ਬਾਣੀ ਤਾਂ ਪੜ੍ਹਦਾ ਹੁੰਦਾ ਕਹਿੰਦੇ ਫੇਰ ਤਾਂ ਭਾਈ ਬਾਣੀ ਪੜ੍ਹਨ ਵਾਲੇ ਨੂੰ ਤਾਂ ਕੋਈ ਸ਼ੰਕਾ ਰਹਿਣਾ ਨਹੀਂ ਸੀ ਫਿਰ ਤਾਂ ਜਪਜੀ ਸਾਹਿਬ ਦੇ ਵਿੱਚ ਆਪਾਂ ਨਿੱਤ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ ਵਾਚਿਆ ਧਰਮ ਹਜ਼ੂਰ ਜੇ ਬਾਣੀ ਪੜ੍ਹਦਾ ਹੁੰਦਾ ਫੇਰ ਤਾਂ ਲਿਖਿਆ ਉੱਥੇ ਲਿਖ ਨਾਵ ਹੈ ਧਰਮ ਬਹਾਲਿਆ ਆਸਾ ਜੀ ਦੀ ਵਾਰ ਦੀਆਂ ਪੌੜੀਆਂ ਆਪਾਂ ਪੜ੍ਹਦੇ ਹਾਂ ਫਿਰ ਉੱਥੇ ਤਾਂ ਲਿਖਿਆ ਹੋਇਆ ਅਧਿਆਤਮੀ ਹਰ ਗੁਣ ਤਾਸ ਮਨ ਜਪੇ ਏਕ ਮਰਾਰ ਤਿੰਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰ ਨਹਾਰ ਤੇ ਜਿਹੜੇ ਮਾਲਕ ਪਰਮੇਸ਼ਵਰ ਦਾ ਨਾਮ ਨੀ ਜਪਦੇ ਫਿਰ ਉਹਦੇ ਵੱਸ ਪੈਂਦੇ ਨੇ ਦੂਜਿਆਂ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜਿਆਂ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਫਿਰ ਭਾਈ ਬਾਣੀ ਵਿੱਚ ਤਾਂ ਲਿਖਿਆ ਹੋਇਆ ਸਾਰਾ ਕੁਛ ਕਹਿੰਦਾ ਮਹਾਂਪੁਰਖ ਬਾਣੀ ਤਾਂ ਮੈਂ ਪੜ੍ਹਦਾ ਪਰ ਕੀ ਕਰੀਏ ਚੰਦਰਾ ਮਨ ਨਹੀਂ ਮੰਨਦਾ ਮੈਨੂੰ ਤਾਂ ਇੰਝ ਲੱਗਦਾ ਵੀ ਜਿਵੇਂ ਇਹ ਗੁਰੂ ਸਾਹਿਬ ਨੇ ਬੰਦੇ ਨੂੰ ਮਾੜੇ ਕੰਮਾਂ ਤੋਂ ਹਟਾਉਣ ਵਾਸਤੇ ਦਰਜਾ ਪਾਤਾ ਹੁੰਦਾ ਕਿਉਂ ਜੀ ਕਹਿੰਦਾ ਐਂ ਜੇ ਲੱਗਦਾ ਜਿਵੇਂ ਬਹੁਤੇ ਅੱਜ ਵੀ ਕਹਿੰਦੇ ਨੇ ਕਹਿੰਦੇ ਰੌਚਕ ਬਾਣੀ ਹੈ ਭਿਆਨਕ ਬਾਣੀ ਹੈ ਫਲਾਨੀ ਬੜੇ ਵਿਦਵਾਨਾਂ ਨੇ ਐਂ ਜੇ ਗੱਲਾਂ ਕੀਤੀਆਂ ਉਹ ਮੈਂ ਕਹਿੰਦਾ ਤੁਸੀਂ ਇਹ ਬਲਵਾਨੀ ਨਾ ਘੋਟਿਆ ਕਰੋ ਐਵੀਂ ਇਹ ਸਾਰੀ ਯਥਾਰਥ ਬਾਣੀ ਹੈ ਸਾਰੀ ਯਥਾਰਥ ਜੋ ਕੁਝ ਲਿਖਿਆ ਉਹ ਸੱਤ ਹੈ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਬਦਵਾਨੀਆਂ ਘੋਟ ਨੂੰ ਰਹਿਣ ਜੋ ਬਦਵਾਨੀ ਹੋਰ ਚੀਜ਼ ਹੁੰਦੀ ਹੈ ਉਹਦੇ ਵਿੱਚ ਬਹੁਤਾ ਕੁਛ ਨਹੀਂ ਮਿਲਦਾ ਅਣਭਾਵ ਨਾ ਹੋਵੇ ਅਭਿਆਸ ਨਾ ਹੋਵੇ ਸਾਰੀ ਦੁਨੀਆਂ ਦੇ ਧਰਮ ਗ੍ਰੰਥਾਂ ਦੀ ਕਥਾ ਕਰਨ ਸਿੱਖ ਲਏ ਜੇ ਅਣਭਾਵ ਨਾ ਹੋਵੇ ਰੱਬ ਪਰਮੇਸ਼ਰ ਨਾਲ ਗੁਰ ਸ਼ਬਦ ਰਾਹੀਂ ਪਿਆਰ ਨਾ ਪਵੇ ਕਹਿੰਦੇ ਐਡਾ ਵੱਡਾ ਬਦਵਾਨ ਵੀ ਨਰਕ ਨੂੰ ਜਾਊਗਾ ਗੱਜ ਕੇ ਆਖੋ ਦੇਖੋ ਕਿੱਡੀ ਵੱਡੀ ਗੱਲ ਲਿਖੀ ਬਾਣੀ ਚ ਲਿਖਿਆ ਮੇਰੇ ਸਾਸਤ ਸਿਮਰਤ ਬੇਦ ਚਾਰ ਮੁਖਾਦਰ ਵਿਚਰੇ ਤਪੇ ਤਪੀਸਰ ਜੋਗੀਆਂ ਤੀਰਥ ਗਵਨ ਕਰੇ ਖੱਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਹਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਦੇਖੋ ਕਹਿੰਦੇ ਭਾਵੇਂ ਨਾ ਸਾਰੀ ਦੁਨੀਆਂ ਦੇ ਧਰਮ ਗ੍ਰੰਥ ਸਾਸਤ ਛੇ ਸਾਸਤਰ ਸਿਮਰਤ ਸਤਾਈ ਸਿਮਰਤੀਆਂ ਵੇਦ ਚਾਰ ਚਾਰ ਵੇਦ ਮੁਖਾਗਰ ਵਿਚਰੇ ਕਹਿੰਦੇ ਜਵਾਨੀ ਕੰਠ ਹੋਣ ਜਵਾਨੀ ਕੰਠ ਹੋਣ ਤੇ ਉਹਨਾਂ ਦੀ ਕਥਾ ਕਰ ਸਕਦਾ ਹੋਵੇ ਜਵਾਨੀ ਮੁੱਖ ਤੋਂ ਉਚਾਰਨ ਕਰਕੇ ਆਪ ਹੀ ਉਹਦੇ ਅਰਥ ਕਰ ਸਕਦਾ ਹੋਵੇ ਮੁਖਾਗਰ ਵਿਚਰੇ ਜਾਣੀ ਕਿ ਐਡਾ ਵੱਡਾ ਬਲਵਾਨ ਜੀ ਕਿਤੇ ਜਾਣੀ ਕਿ ਰੱਬ ਨਾਲ ਪਿਆਰ ਨਹੀਂ ਨਾ ਪਿਆ ਕਿਤੇ ਉਹਦੀ ਹੋਂਦ ਤੇ ਵਿਸ਼ਵਾਸ ਕਰਕੇ ਉਹਦੀ ਪ੍ਰੇਮਾ ਭਗਤੀ ਨਹੀਂ ਕੀਤੀ, ਅਨੁਭਵ ਨਹੀਂ ਹੋਇਆ। ਕਹਿੰਦੇ ਐਡਾ ਵੱਡਾ ਵੀ ਜੇ ਰੱਬ ਨਾਲ ਨਾ ਪਿਆਰ ਨਹੀਂ ਪਿਆ, ਰੱਬ ਨਾਲ ਰੰਗ ਨਹੀਂ ਲੱਗਿਆ, ਕਹਿੰਦੇ ਫਿਰ ਨਰਕ ਨੂੰ ਜਾਊ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਲਾਜ਼ਮੀ, ਕਹਿੰਦੇ ਨਰਕ ਨੂੰ ਜਾਊ, ਲਾਜ਼ਮੀ ਨਰਕ ਨੂੰ। ਤਾਂ ਤੇ ਧਰਮ ਇੱਕ ਪ੍ਰੈਕਟੀਕਲ ਮਾਰਗ ਹੈ, ਅਭਿਆਸ ਦਾ ਮਾਰਗ ਹੈ, ਇੱਕ ਅਨੁਭਵ ਦਾ ਮਾਰਗ ਹੈ, ਕੇਵਲ ਪੜ੍ਹਨ ਪੜ੍ਹਾਉਣ ਦਾ ਮਾਰਗ ਨਹੀਂ। ਹਾਂ, ਸੇਧ ਲੈ ਕੇ ਚੱਲਣਾ ਹੁੰਦਾ, ਸੇਧ ਲੈ ਕੇ ਚੱਲਣਾ ਹੁੰਦਾ, ਗੁਰੂ ਦੇ ਬਚਨ ਤੇ ਪ੍ਰਤੀਤ ਕਰਨੀ ਹੁੰਦੀ ਹੈ, ਗੁਰੂ ਨਾਲ ਪ੍ਰੇਮ ਕਰਨਾ। ਕੱਲ੍ਹ ਸੁਣਿਆ ਸੀ ਨਾ, 100% ਵਿਸ਼ਵਾਸ ਹੈ ਜਿਹਦਾ, ਉਹਦਾ ਹੀ ਪ੍ਰੇਮ ਹੋ ਸਕਦਾ। ਗੁਰੂ ਨਾਲ ਪ੍ਰੇਮ ਹੁੰਦਾ ਬਚਨ ਨਾਲ ਪ੍ਰੇਮ, ਬਚਨ ਨਾਲ ਪ੍ਰੇਮ ਉਹਦਾ ਹੋ ਸਕਦਾ ਜਿਹਨੂੰ ਬਚਪਨ ਤੇ ਵਿਸ਼ਵਾਸ ਹੈ। ਰਾਣਾ ਸਾਹਿਬ ਵਾਲੇ ਮਹਾਂਪੁਰਖ ਕਹਿੰਦੇ ਪ੍ਰਿੰਸੀਪਲ ਸਾਹਿਬ ਵੀ ਤੂੰ ਵੀ ਦੁਨਿਆਵੀ ਵਿਦਿਆ ਵੀ ਬਹੁਤ ਪੜ੍ਹੇ, ਬਾਣੀ ਵੀ ਪੜ੍ਹਦੇ ਤੂੰ, ਵੀ ਫਿਰ ਕੀ ਗੱਲ ਹੈ? ਕਹਿੰਦਾ ਮਹਾਂਪੁਰਖ ਕੀ ਕਰੀਏ, ਸਾਨੂੰ ਤਾਂ ਇੰਝ ਹੀ ਲੱਗਦਾ ਰਹਿੰਦਾ ਵੀ ਐਂ ਉੱਤੇ ਹੋਰ ਐਂ ਉੱਤੇ ਕੀ ਹੈ, ਇਹ ਤਾਂ ਫਿਰ ਤੇਰੀ ਖੋਪੜੀ ਕਹਿੰਦੀ ਹੈ ਨਾ ਉੱਤੇ ਕੀ ਹੈ, ਤੇਰੀ ਵਿਜ਼ਨ ਪਾਵਰ ਨਹੀਂ ਨਾ, ਸੁਰਤ ਦੀ ਅੱਖ ਨਾਲ ਪਤਾ ਲੱਗਦਾ ਨਾ, ਅੱਖ ਦੀ ਤਾਂ ਬਹੁਤ ਛੋਟਾ ਜਿਹਾ ਦਾਇਰਾ ਵੇਖਣ ਦਾ, ਇਹ ਅੱਖ ਵੀ ਪ੍ਰਕਾਸ਼ ਚ ਵੇਖਦੀ ਹੈ, ਰਿਫਲੈਕਸ਼ਨ ਹੁੰਦਾ ਲਾਈਟ ਦਾ, ਫੇਰ ਜੇ ਪ੍ਰਕਾਸ਼ ਨਾ ਹੋਵੇ ਇਹ ਅੱਖ ਤਾਂ ਵੇਖ ਹੀ ਨਹੀਂ ਸਕਦੀ। ਗੱਜ ਕੇ ਆਖੋ, ਉਹ ਅੱਖ ਦੀ ਕਿੰਨੀ ਕੁ ਤਾਕਤ ਹੈ, ਤੁਸੀਂ ਤੇ ਮਾਣ ਕਰਦੇ ਆਪਾਂ ਹੀ ਦੋ ਜਮਾਤਾਂ ਪੜ੍ਹ ਕੇ ਕਹਿਣਗੇ ਰੱਬ ਦਿਖਾਓ, ਉਹ ਦਿਲ ਫਿੱਟੇ ਮੂੰਹ ਤੇਰੀ ਇਹੋ ਜਿਹੀ ਪੜ੍ਹਾਈ ਨੂੰ, ਜਿਹਨੂੰ ਇੰਨੀ ਅਕਲ ਨਹੀਂ ਆਈ ਕਿ ਸਾਰਾ ਕੁਛ ਅੱਖਾਂ ਨਾਲ ਨਹੀਂ ਦੀਂਦਾ ਹੁੰਦਾ, ਤੇਨੇ ਪੜ੍ਹੀਆਂ ਖੂ ਖਾਤੇ ਚ ਗਈਆਂ, ਆਪ ਜਿਹਨੇ ਬਣਦਾ ਪਤਾਰਕਸ਼ੀਲ, ਤੈਨੂੰ ਅਕਲ ਨਹੀਂ ਆਈ, ਤੇਰਾ ਦਿਮਾਗ ਖਰਾਬ ਹੈ, ਇਹ ਪ੍ਰਸ਼ਨ ਗਲਤ ਹੈ, ਇਹ ਸਾਰਾ ਕੁਛ ਅੱਖਾਂ ਨਾਲ ਨਹੀਂ ਦੀਂਦਾ ਹੁੰਦਾ, ਉੱਪਰ ਵੱਲ ਨੂੰ ਚੀਜ਼ ਸੁੱਟਦੀ ਹੈ ਥੱਲੇ ਆ ਜਾਂਦੀ ਹੈ, ਉਹ ਤਾਂ ਪ੍ਰਮਾਣ ਹੈ ਗ੍ਰੈਵੀਟੇਸ਼ਨਲ ਫੋਰਸ ਦਾ, ਜੋ ਕੋਈ ਪੜ੍ਹਿਆ ਲਿਖਿਆ ਸਮਝਦਾ, ਦੀਂਦੀ ਨਹੀਂ ਉਹ ਤਾਂ ਪ੍ਰਮਾਣ ਹੈ, ਇੱਕ ਬਿਜਲੀ ਹੈ, ਬਿਜਲੀ ਦੇਖੀ ਕਦੇ ਕਿਸੇ ਨੇ? ਪਾਗਲ ਹੋ ਗਏ, ਮੂਰਖ ਹੋ ਗਿਆ, ਜਸਨ ਸਾਰਾ ਕੁਛ ਅੱਖਾਂ ਨਾਲ, ਬਿਜਲੀ ਦੇਖੀ ਕਿਸੇ ਨੇ ਕਿਸੇ ਦੀ ਹੈ? ਬਿਜਲੀ ਨਹੀਂ ਦੀ ਤਾਂ ਪ੍ਰਮਾਣ ਹੈ, ਬਲਬ ਚੱਲਦਾ ਹੀ